ਵਿਦਵਾਨਾਂ ਦੇ ਬਚਨ ਜੋ ਸੁਣਦੇ ਚਤਰ ਜ਼ਰੂਰ ਚਾਤਰ ਹੰਗਤਾ ਨਾ ਕਰੇ ਮੂਰਖ ਕਰਨ ਗਰੂਰ। ਅੱਜ ਦਾ ਪ੍ਰੋਗਰਾਮ MPI ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਆਓ ਗੁਰੂ ਸਾਹਿਬਾਂ ਦੀ ਰਸਮ ਮੁਤਾਬਕ ਪਹਿਲਾਂ ਫਤਿਹ ਬੁਲਾਈਏ, ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਿੱਖੀ ਦਾ ਅਸੂਲ ਹੈ ਕਿ ਜਿਹੜਾ ਕੰਮ ਕਰਨ ਲੱਗੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੋ। ਕਿਸਾਨ ਆਪਣੇ ਭਗਵਾਨ ਨੂੰ ਯਾਦ ਕਰਦਾ ਹੈ, ਡਰਾਈਵਰ ਸਟੇਅਰਿੰਗ ਨੂੰ ਮੱਥਾ ਟੇਕਦਾ ਹੈ, ਗੱਲ ਕੀ ਹਰ ਬੰਦਾ ਆਪਣੇ ਇਸ਼ਟ ਨੂੰ ਯਾਦ ਕਰਦਾ। ਆਓ ਅਸੀਂ ਵੀ ਇੱਕ ਧਾਰਮਿਕ ਸਾਖੀ ਸ਼ੁਰੂ ਕਰਨ ਲੱਗੇ ਹਾਂ। ਇਸ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਓਟ ਲਈਏ। ਆਓ ਪਹਿਲਾਂ ਜੇ ਸਾਖੀ ਨੂੰ ਕਹਿਣਾ ਉਹ ਹੈ ਪੁੱਤਰਾਂ ਦੇ ਪ੍ਰਥਾਏ। ਪੁੱਤਰ ਚੀਜ਼ ਕੀ ਨੇ, ਪੁੱਤਰ ਕਿਹੜੀ ਵੱਡੀ ਦੌਲਤ ਹੈ ਸੰਸਾਰ ਦੀ, ਇਸ ਦੇ ਪ੍ਰਥਾਏ ਕੁਝ ਲਾਈਨਾਂ ਇਉਂ ਬਿਆਨ ਕੀਤੀਆਂ ਜਾ ਰਹੀਆਂ ਨੇ, ਸੁਣੋ।
ਪੰਡ ਸੋਨਾ ਪਿਆ ਹੋਵੇ, ਖੜੀਆਂ ਹੋਣ ਸੈਂਕੜੇ ਗੱਡੀਆਂ, 100 ਵਿਘਾ ਜ਼ਮੀਨ ਹੋਵੇ, ਚੜਦੀਆਂ ਹੋਣ ਕੋੜੀਆਂ ਛੱਡੀਆਂ, ਹੁਕਮ ਹੋਣ ਇਸ਼ਾਰੇ ਤੇ, ਨੌਕਰ ਹੋਣ ਹਜ਼ਾਰਾਂ ਮਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ। ਪੰਡ ਸੋਨਾ ਪਿਆ ਹੋਵੇ, ਖੜੀਆਂ ਹੋਣ ਸੈਂਕੜੇ ਗੱਡੀਆਂ, 100 ਵਿਘਾ ਜ਼ਮੀਨ ਹੋਵੇ, ਚੜਦੀਆਂ ਹੋਣ ਕੋੜੀਆਂ ਛੱਡੀਆਂ,
ਹੁਕਮ ਹੋਣ ਇਸ਼ਾਰੇ ਤੇ, ਨੌਕਰ ਹੋਣ ਹਜ਼ਾਰਾਂ ਮਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਜੂਨਾ ਮਰ ਜਾਂਦਾ, ਜੂਨਾ ਮਰ ਜਾਂਦਾ, ਜਿਹਨੂੰ ਕੋਈ ਉਂਤਰਾ ਆਖੇ, ਪੁੱਤ ਜਿਸ ਦਾ ਹੋਵੇ ਨਾ, ਉਸ ਦੀ ਫਸਲ ਉਜਾੜ ਨਾ ਰੱਖੇ,
ਜਿਸ ਘਰ ਵਿੱਚ ਬਾਲ ਨਹੀਂ, ਮਾਪੇ ਨਾਲ ਹੋ ਗਿਆ ਮਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਪੁੱਤਰ ਦੋ ਚੀਜ਼ਾਂ, ਪੁੱਤਰ ਦੋ ਚੀਜ਼ਾਂ, ਜਿੱਥੇ ਆਉਣ ਰੌਣਕਾਂ ਲੱਗਣ, ਗਮੀਆਂ ਦੀ ਰਾਤ ਜਗਾ, ਉੱਥੇ ਗੈਸ ਖੁਸ਼ੀ ਦੇ ਜੱਗਣ,
ਤਾਕਤ ਧਨ ਪੁੱਤਰਾਂ ਦੀ, ਵੇਖੇ ਲੋਕ ਹਾਮੀਆਂ ਭਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਖਿੱਚ ਪਿੱਛੇ ਮਾਪੇ ਖਿੱਚੇ ਘਰਾਂ ਨੂੰ ਆਉਂਦੇ, ਮਾਪੇ ਖਿੱਚੇ ਘਰਾਂ ਨੂੰ ਆਉਂਦੇ, ਇੱਕ ਖੂਨ ਦੇ ਰਿਸ਼ਤੇ ਤੋਂ ਡੰਗਰ ਨਹੀਂ ਵਿਛੜਨਾ ਚਾਹੁੰਦੇ,
ਇੱਕ ਪੁੱਤ ਨਾਲ ਰੁੱਝ ਜਾਂਦੇ, ਭਾਵੇਂ 100 ਜੀ ਹੋਵਣ ਕਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਚੋਗਾ ਚੁਗਦੇ ਨੇ, ਚੋਗਾ ਚੁਗਦੇ ਨੇ ਪੰਛੀ 100-100 ਕੋਤੇ ਜਾ ਕੇ, ਪਰ ਚੁੰਝਾਂ ਪ੍ਰੇਮ ਦੀਆਂ ਪਾਉਂਦੇ ਮੂੰਹ ਬੋਟਾਂ ਦੇ ਆ ਕੇ,
ਪੁੱਤ ਡਿੱਗ ਜਾ ਆਲੜਿਓ, ਪੰਛੀ ਨਹੀਂ ਵਿਛੋੜਾ ਜਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਪੁੱਤਰਾਂ ਦੇ ਦਰਦ ਬੁਰੇ, ਹੋ ਪੁੱਤਰਾਂ ਦੇ ਦਰਦ ਬੁਰੇ, ਜਾਂਦਾ ਨਹੀਂ ਵਿਛੋੜਾ ਜਰਿਆ, ਖਿੱਚ ਪਾਈ ਮਮਤਾ ਨੇ ਦਸਰਤ ਡੇਗ ਮਹੱਲੋ ਮਰਿਆ,
ਜੋਗੀ ਬਿਨ ਪੁੱਤਰਾਂ ਦੇ, ਨੈਣੋ ਵੀ ਮਾਪਿਆਂ ਦੇ ਵਰਦੇ, ਪੁੱਤਰਾਂ ਬਿਨ ਨਾਮ ਨਹੀਂ, ਦੌਲਤ ਬਿਨਾਂ ਕਾਜ ਨਹੀਂ ਸਰਦੇ।
ਪੁੱਤਰ ਐਸੀ ਚੀਜ਼ ਹੈ ਜਿਹਦੀ ਕਿਸੇ ਜਗਤ ਦੀ ਮੰਡੀ ਵਿੱਚ ਕਿਸੇ ਨੇ ਕੀਮਤ ਪੈਂਦੀ ਨਹੀਂ ਵੇਖੀ। ਗੱਡੇ ਖਰੀਦੇ ਜਾ ਸਕਦੇ ਨੇ, ਟਰੱਕ ਖਰੀਦੇ ਜਾ ਸਕਦੇ ਨੇ, ਗੱਡੀਆਂ ਖਰੀਦੀਆਂ ਜਾ ਸਕਦੀਆਂ ਨੇ, ਮੱਝਾਂ ਖਰੀਦੀਆਂ ਜਾ ਸਕਦੀਆਂ ਨੇ, ਮਕਾਨ ਖਰੀਦੇ ਜਾ ਸਕਦੇ ਨੇ, ਜ਼ਮੀਨ ਖਰੀਦੀ ਜਾ ਸਕਦੀ ਏ, ਸੰਸਾਰ ਦਾ ਸਭ ਕੁਝ ਖਰੀਦਿਆ ਜਾ ਸਕਦਾ ਹੈ, ਹਵਾਈ ਜਹਾਜ਼ ਖਰੀਦੇ ਜਾ ਸਕਦੇ ਨੇ, ਟੈਂਕ ਖਰੀਦੇ ਜਾ ਸਕਦੇ ਨੇ, ਲੇਕਿਨ ਜੇ ਸੰਸਾਰ ਦੀ ਮੰਡੀ ਵਿੱਚ ਕੋਈ ਚੀਜ਼ ਵਿਕਦੀ ਨਹੀਂ ਤੇ ਉਹ ਪੁੱਤਰ ਨਹੀਂ। ਜੇ ਕਦੇ ਪੁੱਤ ਮੁੱਲ ਨੂੰ ਮਿਲ ਸਕਦਾ ਹੁੰਦਾ, ਹਿੰਦੁਸਤਾਨ ਦਾ 8ਵਾਂ ਸੇਠ ਹੈ ਸੇਠ ਦਾਲਮੀਆਂ, ਉਹ ਕਈ ਪੁੱਤ ਖਰੀਦ ਲੈਂਦਾ, 7 ਵਿਆਹ ਤੇ ਕਰਾਏ ਨੇ ਉਹਨੇ ਮਾਇਆ ਦੇ ਮਾਣ ਵਿੱਚ, ਲੇਕਿਨ ਭਗਵਾਨ ਨੇ ਉਸਨੂੰ ਧੀ ਵੀ ਨਹੀਂ ਬਖਸ਼ੀ। ਪੁੱਤਰ ਐਸੀ ਚੀਜ਼ ਹੈ ਜਿਹੜਾ ਸੰਸਾਰ ਦੀ ਕਿਸੇ ਮੰਡੀ ਵਿੱਚ ਨਹੀਂ ਮਿਲ ਸਕਦਾ। ਮਾਤਾ ਸੁਲੱਖਣੀ ਜਿਹਦਾ ਪਿੰਡ ਚੱਬਾ ਏ, 50 ਸਾਲ ਦੀ ਉਮਰ ਹੋ ਗਈ ਹੈ, ਇਤਿਹਾਸ ਕਹਿੰਦਾ ਹੈ ਇਸ ਨੂੰ ਕਿਤੋਂ ਪੁੱਤਰ ਨਹੀਂ ਮਿਲ ਸਕਿਆ। ਡਾਕਟਰੀ ਸਾਇੰਸ ਕਹਿੰਦੀ ਹੈ, ਵਕਤ ਦੇ ਡਾਕਟਰ ਕਹਿੰਦੇ ਨੇ ਕਿ ਜਦੋਂ 50 ਸਾਲ ਦੀ ਔਰਤ ਹੋ ਜਾਏ ਉਹ ਫਿਰ ਪੁੱਤਰ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦੀ। ਸਿੱਖੀ ਸਾਇੰਸ ਦੱਸਦੀ ਹੈ ਕਿ ਜੇ ਸ਼ਰਧਾਵਾਨ ਗੁਰੂ ਘਰ ਸ਼ਰਧਾ ਲੈ ਕੇ ਆਵੇ, ਪਿਆਰ ਲੈ ਕੇ ਆਵੇ, ਚਿੱਤ ਚੰਗਾ ਲੈ ਕੇ ਆਵੇ, ਨੇਕੀ ਲੈ ਕੇ ਆਵੇ ਤੇ 50 ਸਾਲ ਦੀ ਉਮਰ ਦੇ ਨੂੰ ਵੀ ਇੱਥੋਂ ਪੁੱਤਰ ਦੀ ਦਾਤ ਮਿਲ ਸਕਦੀ ਹੈ। ਮਾਤਾ ਸੁਲੱਖਣੀ 32 ਸਾਲ ਹੋ ਗਏ ਨੇ ਸ਼ਾਦੀ ਹੋਈ ਨੂੰ, ਪੁੱਤਰ ਦੀ ਦਾਤ ਨਹੀਂ ਮਿਲੀ। ਪਿੰਡ ਦੇ ਤੀਜੇ ਹਿੱਸੇ ਦੀ ਮਾਲਕ ਹੈ ਕੱਲੀ, ਸੈਂਕੜੇ ਇਲਾਜ ਕਰਾਏ ਨੇ, ਦਵਾ ਬੂਟੀਆਂ ਕਰਾਈਆਂ ਨੇ, ਕੰਜਕਾਂ ਰਜਾਈਆਂ ਨੇ, ਪੰਡਿਤ ਰਜਾਏ ਨੇ, ਦੇਵਤਿਆਂ ਨੂੰ ਬਹੁਤ ਕੁਝ ਦਿੱਤਾ ਹੈ, ਬੜਾ ਸਿਮਰਿਆ ਹੈ, ਬੜੀਆਂ ਅਰਦਾਸਾਂ ਕੀਤੀਆਂ ਹੈ, ਨਾਗੇ ਸਾਧ ਰਜਾਏ ਨੇ, ਪੰਡਤਾਂ ਤੋਂ ਕਈ ਯਤਨ ਕਰਾਏ ਨੇ, ਕਈ ਜੰਤਰ ਮੰਤਰ ਤੰਤਰ ਕਰਾਏ ਨੇ, ਕਈ ਧਾਗੇ ਤਵੀਤ ਕਰਾਏ ਨੇ, ਪਰ ਪੁੱਤਰ ਦੀ ਦਾਤ ਕਿਤਿਓਂ ਨਹੀਂ ਮਿਲੀ। ਇੱਕ ਦਿਨ ਖੇਤੋਂ ਰੋਟੀ ਦੇ ਕੇ ਤੁਰੀ ਆਉਂਦੀ ਹੈ ਮਾਤਾ ਸੁਲੱਖਣੀ, ਇਸ ਨੂੰ ਭਾਈ ਗੁਰਦਾਸ ਸਾਹਿਬ ਮਿਲੇ ਨੇ, ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਮਿਲੇ ਨੇ, ਜਿਨ੍ਹਾਂ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਰਾਜ ਦੀ ਬੀੜ ਲਿਖਵਾਈ ਹੈ ਉਹ ਮਿਲੇ ਨੇ। ਇਹਨਾਂ ਨੇ ਵੇਖਿਆ ਚਿਹਰਾ ਮਾਤਾ ਦਾ ਉਤਰਿਆ ਹੋਇਆ, ਕਹਿੰਦੇ ਮਾਤਾ ਕੀ ਦੁੱਖ ਹੈ। ਹੁਣ ਆਪਣਾ ਦੁੱਖ ਮਾਤਾ ਸੁਲੱਖਣੀ ਭਾਈ ਗੁਰਦਾਸ ਨੂੰ ਦੱਸਦੀ ਹੈ, ਵੇ ਬਾਬਾ ਮੈਨੂੰ ਬੜਾ ਦੁੱਖ ਭਾਰਾ ਲੱਗਾ ਹੈ, ਇਹਦਾ ਇਲਾਜ ਕਿਸੇ ਨੇ ਕੀਤਾ, ਇਹ ਦੁੱਖ ਦਾ ਇਲਾਜ ਕੋਈ ਨਹੀਂ, ਜਿੰਨੀ ਮੈਂ ਬਿਮਾਰ ਹਾਂ ਕੋਈ ਸੰਸਾਰ ਵਿੱਚ ਇੰਨਾ ਬਿਮਾਰ ਨਾ ਹੋਵੇ। ਆਪਣਾ ਦੁੱਖ ਭਾਈ ਗੁਰਦਾਸ ਸਾਹਿਬ ਨੂੰ ਮਾਤਾ ਸੁਲੱਖਣੀ ਜਿਵੇਂ ਦੱਸਦੀ ਹੈ, ਮੇਰੇ ਸਾਥੀ ਗੁਰਮੁਖ ਸਿੰਘ MA ਅਮਰਜੀਤ ਸਿੰਘ ਸੋਢੀ ਬਿਆਨ ਕਰ ਰਹੇ ਨੇ, ਜਰਾ ਪਿਆਰ ਸਤਿਕਾਰ ਨਾਲ ਸੁਣੀਏ, ਇਉਂ ਬੇਨਤੀ ਕੀਤੀ ਜਾ ਰਹੀ।
ਪੁੱਛਿਆ ਭਾਈ ਸਾਹਿਬ ਨੇ ਕਾਰਨ ਜਦੋਂ ਇਹ ਉਦਾਸੀ ਦਾ, ਤੈਨੂੰ ਬੈਗਾ ਤੈਨੂੰ ਸੱਚ ਦੀ ਬਾਤ ਬਤਾਵਾਂ ਵੇ। ਪੁੱਛਿਆ ਭਾਈ ਸਾਹਿਬ ਨੇ ਕਾਰਨ ਜਦੋਂ ਉਦਾਸੀ ਦਾ, ਤੈਨੂੰ ਬੈਗਾ ਤੈਨੂੰ ਸੱਚ ਦੀ ਬਾਤ ਬਤਾਵਾਂ ਵੇ। 32 ਬਰਸ ਬੀਤ ਗਏ ਦਰ ਦਰ ਧੱਕੇ ਖਾਂਦੀ ਨੂੰ, ਉਹ ਦਾ ਮੂਹਰਾ ਡਿੱਠਾ ਜਿਸ ਨਾਲ ਚਿੱਤ ਪਰਚਾਵਾਂ ਵੇ। ਜੰਤਰ ਮੰਤਰ ਤੰਤਰ ਸਾਵ ਕਰਾ ਕੇ ਵੇਖ ਲਏ, ਸਾਰੇ ਝੂਠੇ ਨਿਕਲੇ ਕਿਸ ਦੀ ਮਨਤ ਮਨਾਵੇ। ਮੇਰੀ ਅਰਜ ਨੀ ਮੰਨੀ ਕੋਈ ਪਹਾੜਾਂ ਵਾਲੀ ਨੇ, ਜਦ ਕੋਈ ਗੱਲ ਨੀ ਬਣਦੀ ਕਾਨੂੰ ਤੂਫ ਦਿਖਾਵੇ। ਅੱਧੀ ਉਮਰ ਬੀਤ ਗਈ ਵਿੱਚ ਚਰਸਤਾ ਨਾਉਂਦੀ ਨੂੰ ਸੱਚ ਆਕਾ, ਅੱਧੀ ਉਮਰ ਬੀਤ ਗਈ ਵਿੱਚ ਚਰਸਤਾ ਨਾਉਂਦੀ ਨੂੰ, ਆਸਾ ਖਤਮ ਹੋ ਗਿਆ ਬੀਤੀ ਤੇ ਪਛਤਾਵੇ। ਮੈਂ ਹਕੀਮ ਕੋਈ ਨਹੀਂ ਛੱਡਿਆ ਉਂਤਰ ਜਾਣੀ ਨੇ, ਹੁਣ ਦਾ ਦਿਲ ਚਾਹੁੰਦਾ ਹੈ ਜ਼ਹਿਰ ਮਗਾ ਕੇ ਖਾਵੇ। ਸੁਣੇ ਮੈਲ ਮਾਰੀਆਂ ਕੌਣ ਸੰਭਾਲੇ ਖੇਤੀ ਨੂੰ, ਪਿੱਛੋਂ ਲੋਕ ਵੰਡਣ ਗਏ ਅੰਤਰ ਗਿਆ ਦੀਆਂ ਥਾਵਾਂ ਵੇ। ਪੁੱਤਾਂ ਮਾਵਾਂ ਗੀਤ ਗਾਉਂਦੀਆਂ ਖੁਸ਼ੀਆਂ ਲੈ ਸੱਚ ਦੱਸਾਂ, ਪੁੱਤਾਂ ਵਾਲੀਆਂ ਮਾਵਾਂ ਗੀਤ ਗਾਉਂਦੀਆਂ ਖੁਸ਼ੀਆਂ ਲੈ। ਮੇਰੀ ਕਿਸਮਤ ਸੜ ਗਈ ਕਿਸ ਤੋਂ ਲੇਖ ਲਿਖਾਵਾਂ ਵੇ। ਮਰਿਆ ਵਰਗੀਆਂ ਪਰ ਲੋਕਾਂ ਪਾਰੇ ਜੂਦੀ ਹਾਂ, ਮੈਰਮ ਕੋਈ ਨੀ ਦਿਸਦਾ ਕਿਸ ਨੂੰ ਹੱਥ ਸੁਣਾਵਾਂ ਵੇ।
ਆਂਦੀ ਜੰਤਰ ਮੰਤਰ ਤੰਤਰ ਸਾਰੇ ਵੇਖ ਲਏ ਨੇ ਕਰਕੇ, ਪਰ ਕਿਤਿਓਂ ਕੋਈ ਗੱਲ ਨਹੀਂ ਬਣੀ। ਹੁਣ ਮੈਂ ਕਿਹਨੂੰ ਦੁੱਖ ਦੱਸਾਂ, ਵੇ ਬਾਬਾ ਮੈਨੂੰ ਉਹ ਵੈਦ ਦੱਸ ਜਿਹੜਾ ਮੇਰਿਆਂ ਦੁੱਖਾਂ ਦਾ ਇਲਾਜ ਕਰ ਸਕਦਾ। ਸਮਾਂ ਲੰਘਦਾ ਜਾਂਦਾ, ਕਈ ਵਾਰ ਰਸਤੇ 'ਚ ਜਾਈਦਾ ਹੈ, ਐਸੇ ਵਹਿਮ 'ਚ ਲੋਕੀ ਫਸੇ ਹੋਏ ਨੇ, ਕਈਆਂ ਚਰਸਤਿਆਂ 'ਚ ਪੇਠੇ ਪਏ ਹੁੰਦੇ ਨੇ, ਉਹਨਾਂ ਦੇ ਕੋਲ ਪੈਸੇ ਪਏ ਹੁੰਦੇ ਨੇ, ਪਰਾਂਦੀਆਂ ਪਈਆਂ ਹੁੰਦੀਆਂ ਨੇ, ਉਹ ਵੇਖਣ ਤੋਂ ਨਜ਼ਰ ਆਉਂਦਾ ਵੀ ਇੱਥੇ ਉੱਤੇ ਬੈਠ ਕੇ ਕੋਈ ਨਹਾ ਕੇ ਗਿਆ। ਕਈ ਵਾਰ ਮੇਰੇ ਨਾਲ ਦੇ ਇਹ ਵਹਿਮਾਂ ਤੋਂ ਦੂਰ ਨੇ, ਉਹ ਪੈਸੇ ਚੁੱਕ ਲੈਂਦੇ ਨੇ, ਜਾ ਕੇ ਪਕੌੜੇ ਛਕ ਲੈਂਦੇ ਨੇ, ਕਹਿੰਦੇ ਕਰਾਰੇ ਬੜੇ ਬਣੇ ਪਾਪਾ ਜੀ, ਮੈਂ ਵੇਖਦਾ ਵਹਿਮਾਂ ਦੀ ਦੁਨੀਆਂ ਚ ਫਸੇ ਹੋਏ ਲੋਕ ਐਵੇਂ ਜੰਤਰ ਮੰਤਰ ਤੰਤਰ ਕਰਾਈ ਫਿਰਦੇ ਨੇ, ਐਵੇਂ ਵਹਿਮਾਂ ਚ ਫਸੇ ਹੋਏ ਲੋਕ ਜਾਦੂ ਟੂਣਿਆਂ ਚ ਪਏ ਫਿਰਦੇ ਨੇ। ਇੱਕ ਬਾਬੇ ਨੂੰ ਇੱਕ ਬੀਬੀ ਨੇ ਆਖਿਆ, ਬਾਬਾ ਮੈਨੂੰ ਕੋਈ ਤਵੀਤ ਕਰ ਦੇ, ਮੈਨੂੰ ਕੋਈ ਜੰਤਰ ਕਰ ਦੇ, ਮੈਨੂੰ ਕੋਈ ਮੰਤਰ ਕਰ ਦੇ, ਮੇਰੇ ਘਰ ਪੁੱਤ ਹੋ ਜੇ। ਬਾਬੇ ਨੇ ਇੱਕ ਤਵੀਤ ਬਣਾ ਦਿੱਤਾ, ਚਾਰ ਅੱਖਰ ਲਿਖ ਦਿੱਤੇ, ਆਂਦਾ ਬੀਬੀ ਇਹ ਪਾਣੀ ਚ ਪਾ ਲਈ, ਇਹ ਮੇਰਾ ਤਵੀਤ ਪਾਣੀ ਚ ਪਾ ਕੇ ਪਾਣੀ ਜਿਹੜਾ ਉਹ ਲੈ ਕੇ ਰੋਈ ਵਾਲੇ ਪਿੱਪਲ ਤੇ ਚੜ ਜਾਈ, ਅੱਧੀ ਰਾਤ ਰੋਈ ਵਾਲੇ ਪਿੱਪਲ ਤੇ ਇਸ਼ਨਾਨ ਕਰੀ, ਸਾਲ ਤੋਂ ਪਹਿਲਾਂ ਪਹਿਲਾਂ ਪੁੱਤ ਹੋ ਜੂ। ਇਸ ਬੀਬੀ ਨੇ ਇਹ ਤਵੀਤ ਲੈ ਲਿਆ, ਨਾਲ ਪਾਣੀ ਦੀ ਬਾਲਟੀ ਭਰ ਲਈ, ਉਸ ਪਾਣੀ ਚ ਪਾ ਲਿਆ ਤਵੀਤ, ਬੰਨ ਕੇ ਰੱਸੀ ਬਾਲਟੀ ਨੂੰ, ਇਹ ਅੱਧੀ ਰਾਤ ਰੋਈ ਵਾਲੇ ਪਿੱਪਲ ਤੇ ਜਾ ਚੜੀ। ਜਦੋਂ ਲੱਗੀ ਨਾ ਇਸ਼ਨਾਨ ਕਰਨ ਟਹਿਣੇ ਤੇ ਰੱਖ ਕੇ ਬਾਲਟੀ, ਇਹਨੇ ਕੀ ਵੇਖਿਆ, ਇਸ ਪਿੱਪਲ ਦੇ ਥੱਲੇ ਕੋਈ ਭੂਰੇ ਦੀ ਬੁੱਕਣ ਮਾਰੀ, ਨਿਹੰਗ ਸਿੰਘ ਆ ਖਲੋਤਾ, ਕੋਲੇ ਦੇ ਬਰਸ਼ਾ ਹੈ, ਇਹਨੇ ਜੜਾਂ ਚ ਬਰਸ਼ਾ ਗੜ ਦਿੱਤਾ, ਰੱਖ ਦਿੱਤਾ ਬਰਸ਼ਾ, ਆਪ ਬੁੱਕਣ ਮਾਰ ਕੇ ਭੂਰੇ ਦੀ, ਆਪਣਾ ਘੋੜਾ ਕਿਸੇ ਦੀ ਕਣਕ ਵਿੱਚ ਛੱਡ ਕੇ, ਰੱਜਣ ਵਾਸਤੇ ਘੋੜੇ ਨੂੰ ਛੱਡ ਕੇ ਆਪ ਬੁੱਕਣ ਮਾਰ ਕੇ ਬਹਿ ਗਿਆ। ਇਹਨੇ ਸੋਚਿਆ ਹੁਣ ਘੋੜਾ ਰੱਜੂ ਤੇ ਜਾਵਾਂਗੇ। ਇਹ ਬੀਬੀ ਸੋਚੇ ਵੀ ਇਹ ਨਿਹੰਗ ਸਿੰਘ ਇੱਥੋਂ ਜਾਵੇ ਤੇ ਮੈਂ ਇਸ਼ਨਾਨ ਕਰਕੇ ਜਾਵਾਂ, ਮੇਰਾ ਜੰਤਰ ਮੰਤਰ ਠੀਕ ਚੱਲੇ। ਇਹ ਸੋਚਦਾ ਸੀ ਘੋੜਾ ਰੱਜੂ ਤੇ ਜਾਵਾਂਗੇ, ਦਿਨ ਚੜੂ ਤੇ ਜਾਵਾਂਗੇ। ਇਹਨੇ ਸੋਚਿਆ ਹੁਣ ਇਹਨੇ ਜਾਣਾ ਨਹੀਂ, ਮੇਰਾ ਕਿਤੇ ਪਾਜ ਨਾ ਉੱਗੜ ਜਾਏ, ਸੋਚਿਆ ਮਨ ਵਿੱਚ ਤੇ ਚਾਰ ਪੰਜ ਸੱਤ ਚੀਕਾਂ ਪਿੱਪਲ ਤੋਂ ਉੱਚੀ ਉੱਚੀ ਮਾਰੀਆਂ। ਨਿਹੰਗ ਸਿੰਘ ਨੇ ਸੋਚਿਆ, ਆਂਦੇ ਸੀ ਪਿੱਪਲ ਪੱਕਾ ਇੱਥੇ ਰਹਿੰਦੇ ਨੇ, ਬੜੇ ਭੂਤ ਨੇ ਇੱਥੇ ਰਹਿੰਦੀਆਂ ਨੇ, ਬੜੀਆਂ ਚੜੇਲਾਂ, ਕਿਤੇ ਹੁਣ ਮੈਨੂੰ ਖਤਮ ਨਾ ਕਰ ਦੇਣ। ਇਹਦੇ ਮਨ ਵਿੱਚ ਚੱਟ ਫੁਰਨਾ ਫੁਰਿਆ ਵੀ ਗੁਰਦੁਆਰੇ ਵਾਲਾ ਬਾਬਾ ਕਹਿੰਦਾ ਸੀ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇ ਉਹਦੇ ਲਾਗੇ ਭੂਤਨਾ ਕੋਈ ਨਹੀਂ ਆਉਂਦਾ, ਜਿਹੜਾ ਗੁਰੂ ਕੀ ਬਾਣੀ ਪੜੇ ਉਹਦੇ ਲਾਗੇ ਚੜੇਲ ਕੋਈ ਨਹੀਂ ਆਉਂਦੀ। ਇਹ ਕਹਿੰਦਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹਨੇ ਜਦੋਂ ਇਹ ਗੱਲ ਆਖੀ ਤੇ ਚੀਕਾਂ ਵੱਜਣੀਆਂ ਬੰਦ ਹੋ ਗਈਆਂ। ਨਿਹੰਗ ਸਿੰਘ ਨੇ ਬਰਸ਼ਾ ਖੜਕਾਇਆ ਜੜਾਂ ਚ, ਕਹਿੰਦਾ ਉਹ ਪਿੱਪਲਾ ਪੱਕਾ ਤੇ ਤੂੰ ਹੀ ਆ ਪਰ ਕੱਚੇ ਅਸੀਂ ਵੀ ਨਹੀਂ। ਇਸ ਬੀਬੀ ਨੇ ਸੋਚਿਆ ਇਹਨ ਹੁਣ ਜਾਣਾ ਤੇ ਨਹੀਂ ਪਰ ਕਿਸੇ ਢੰਗ ਨਾਲ ਆਪਣਾ ਪਰਦਾ ਰੱਖ ਲਵਾਂ। ਕਹਿੰਦੀ ਵੇ ਨਿਹੰਗ ਸਿਆ, ਆਂਦਾ ਕੀ ਗੱਲ ਆ? ਕਹਿੰਦੀ ਡਰੀ ਨਾ, ਮੈਂ ਆ ਤੇਰੀ ਭਰਜਾਈ। ਆਂਦਾ ਇੱਥੇ ਕਿਉਂ ਆਈ? ਆਂਦੀ ਰੋਈ ਵਾਲੇ ਬਾਬੇ ਨੇ ਕਲਾਈ। ਕਹਿੰਦਾ ਆਈ ਕੀ ਕਰਨ? ਆਂਦੀ ਉਹਨੇ ਇੱਕ ਤਵੀਤ ਦਿੱਤਾ ਸੀ, ਆਂਦਾ ਸੀ ਪਾਣੀ ਚ ਪਾ ਕੇ ਇਸ਼ਨਾਨ ਕਰੀ ਰੋਈ ਵਾਲੇ ਪਿੱਪਲ ਤੇ ਚੜ ਕੇ, ਫਿਰ ਸਾਲ ਤੋਂ ਪਹਿਲਾਂ ਪੁੱਤ ਹੋ ਜੂ। ਇਹ ਬਣਾ ਸਵਾਰ ਕੇ ਕਹਿੰਦਾ ਭਰਜਾਈ ਪੁੱਤ ਤੇ ਹੁੰਦਿਆਂ ਹੁੰਦਿਆਂ ਹੋਣਾ ਸੀ, ਜੇ ਚੀਕਾਂ ਤਿੰਨ ਚਾਰ ਹੋਰ ਮਾਰ ਦੇਣੀ ਉਹ ਏਡੀ ਏਡੀ ਉੱਚੀ, ਆ ਪਲਿਆ ਪਲੋਸਿਆ ਮਾਪਿਆਂ ਦਾ ਪੁੱਤ ਰਿੜ ਚੱਲਿਆ ਸੀ। ਕਹਿਣ ਤੋਂ ਭਾਵ ਹੈ ਅਸੀਂ ਜੰਤਰਾਂ ਮੰਤਰਾਂ ਚ ਫਸੇ ਹੋਏ ਲੋਕ, ਵਹਿਮਾਂ ਦਾ ਸ਼ਿਕਾਰ ਹੋਏ ਲੋਕ। ਜਿਹੜਾ ਗਰੀਬ ਹੋ ਜਾਂਦਾ ਉਹ ਸੋਚਦਾ ਮੈਨੂੰ ਕਿਨੇ ਕੁਝ ਕਰ ਦਿੱਤਾ ਹੈ, ਅਸਲ ਚ ਗੱਲ ਇਹ ਆ ਬੰਦਾ ਮਿਹਨਤ ਨਹੀਂ ਕਰਦਾ, ਮਹਾਰਾਜ ਤੇ ਸ਼ਰਧਾ ਨਹੀਂ ਰੱਖਦਾ। ਜਿਹੜਾ ਬੰਦਾ ਮਹਾਰਾਜ ਤੇ ਰੱਖੇ ਸ਼ਰਧਾ, ਕਰੇ ਮਿਹਨਤ, ਉਹਦੀ ਮਰਦ ਖੁਦਾ ਕਰਦਾ ਹੈ। ਸਿਆਣਿਆਂ ਆਖਿਆ ਮਰਦਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ, ਹਿੰਮਤੇ ਮਰਦਾਂ ਤੇ ਮਦਦ ਖੁਦਾ। ਅਸਲ ਵਿੱਚ ਅਸੀਂ ਵਹਿਮਾਂ ਚ ਫਸੇ ਹੋਏ ਹਾਂ। ਮਾਤਾ ਸੁਲੱਖਣੀ ਨੇ ਵਹਿਮਾਂ ਚ ਫਸਿਆਂ ਬਹੁਤ ਸਾਰੀ ਉਮਰ ਗੁਜ਼ਾਰ ਦਿੱਤੀ, ਕਈ ਜਾਦੂ ਟੂਣੇ ਕਰਾਏ, ਕਈ ਤਵੀਤ ਕਰਾਏ, ਕਈ ਸਾਧ ਰਜਾਏ, ਕਈ ਵਾਰਾਂ ਕੰਜਕਾਂ ਖਵਾਈਆਂ, ਪੰਡਤਾਂ ਦੀ ਪੂਜਾ ਕੀਤੀ, ਜੰਤਰ ਮੰਤਰ ਤੰਤਰ ਕਰਾਏ, ਮੜੀਆਂ ਵਿੱਚ ਮਾਸ ਰਿੰਨ ਕੇ ਖਾਧਾ, ਖੂਹਾਂ ਤੇ ਜਾਲ ਪਾਏ, ਪਰ ਬਣਿਆ ਕੁਝ ਨਾ। ਜਦੋਂ ਦੱਸੀ ਭਾਈ ਗੁਰਦਾਸ ਨੂੰ ਗੱਲ, ਭਾਈ ਗੁਰਦਾਸ ਕਹਿੰਦਾ ਮਾਤਾ ਅਸਲ ਵਿੱਚ ਜਿੰਨਾ ਚਿਰ ਬੰਦੇ ਨੂੰ ਪਤਾ ਨਾ ਹੋਵੇ ਉਹਨਾਂ ਚਿਰ ਉਹ ਅਸਲੀ ਰਸਤੇ ਨਹੀਂ ਪੈ ਸਕਦਾ। ਜਿਹੜੇ ਦੁਖੀਆਂ ਨੂੰ ਉਤਾਰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸੰਗਰਾਣੇ ਦੀਵਾਨ ਲਾਈ ਬੈਠੇ ਨੇ, ਜਾ ਮਾਤਾ ਉੱਥੋਂ ਪੁੱਤਰ ਦੀ ਮੰਗ ਕਰ, ਕਦੇ ਖਾਲੀ ਨਹੀਂ ਮੁੜੇਗੀ। ਜਿਵੇਂ ਭਾਈ ਗੁਰਦਾਸ ਸਾਹਿਬ ਮਾਤਾ ਸੁਲੱਖਣੀ ਨੂੰ ਕਹਿੰਦੇ ਨੇ, ਇਉਂ ਬਿਆਨ ਕੀਤਾ ਜਾ ਰਿਹਾ।
ਤਰ ਜੀ ਅਰੇ ਕਟੇਗ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ।
ਮਾਤਾ ਮਾਰੀ ਦੁੱਖਾਂ ਦੀ ਦੁੱਖ ਦਿੱਤਾ ਜਾਂ ਦੱਸ, ਕਹਿੰਦੀ ਸਭ ਕੁਝ ਬੱਚਿਆ ਉੱਪਰਲੇ ਦੇ ਵਸ।
ਤੀਰ ਦੇ ਕੇ ਬੋਲਦੇ ਭਾਈ ਜੀ ਗੁਰਦਾਸ, ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ।
ਮਾਤਾ ਮਾਰੀ ਦੁੱਖਾਂ ਦੀ ਦੁੱਖ ਦਿੱਤਾ ਜਾਂ ਦੱਸ, ਕਹਿੰਦੀ ਸਭ ਕੁਝ ਬੱਚਿਆ ਉੱਪਰਲੇ ਦੇ ਵਸ।
ਤੀਰਜ ਦੇ ਕੇ ਬੋਲਦੇ ਭਾਈ ਜੀ ਗੁਰਦਾਸ, ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ।
ਸਿੰਘ ਰਾਣੇ ਪੁੱਜੇ ਨੇ ਗੁਰੂ ਨਾਨਕ ਦੇ ਰੂਪ ਵਿੱਚ, ਸਗਰਾਣੇ ਪੁੱਜੇ ਨੇ ਗੁਰੂ ਨਾਨਕ ਦੇ ਰੂਪ ਤਰ ਗਏ ਜਿਸ ਨੂੰ ਸਿਮਰ ਕੇ ਕਈ ਰੰਗ ਕਈ ਭੂਪ
ਫੇਰ ਹੋਏ ਇਨਸਾਨ ਨੂੰ ਕਰ ਸਕਦੇ ਦੋ ਪਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਬੇਨਤੀ ਕਹਿੰਦਾ ਜਾ ਜਾ ਕੇ ਕਰ ਬੇਨਤੀ ਜੋ ਚਾਹੇ ਉਹ ਮੰਗ ਕਈ ਪੁੱਤਰ ਦੀ ਲੋੜ ਹੈ ਲਾ ਕੇ ਦਿਲ ਦੀ ਸੰਗ
ਉਹ ਡੁਬਿਆਂ ਨੂੰ ਉਤਾਰਦਾ ਦਿਲ ਨਾ ਰੱਖ ਨਰਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਗੁਰੂ ਕਰ ਚੱਲ ਕੇ ਨੀਵਾਂ ਕਰਕੇ ਚਿੱਤ ਪੰਜ ਗੁਰੂ ਕਰ ਚੱਲ ਕੇ ਨੀਵਾਂ ਕਰਕੇ ਚਿੱਤ ਭਾਗਾਂ ਬਿਨਾਂ ਦੀਦਾਰ ਨਹੀਂ ਵਕਤ ਨਹੀਂ ਮਿਲਦਾ ਨਿੱਤ
ਭਗਤਾਂ ਕਿਆ ਭਗਵਾਨ ਨੂੰ ਸਿਮਰੋ ਸਾਸ ਗਰਾਸ ਭਗਤਾਂ ਕਿਆ ਭਗਵਾਨ ਨੂੰ ਸਿਮਰੋ ਸਾਸ ਗਰਾਸ ਕਰਦੇ ਸ਼ੇਰੇ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਸਕੇ ਬਰਾਬਰੀ ਹੋਰ ਕਰਨਾ ਸਕੇ ਬਰਾਬਰੀ ਛੇਵੇਂ ਗੁਰ ਦੀ ਹੋਰ ਕਰਮ ਧਰਮ ਦੀਆਂ ਮੰਜ਼ਿਲਾਂ ਜਿੱਤਦੇ ਨਹੀਂ ਕਮਜ਼ੋਰ
ਪ੍ਰਭੂ ਨਾ ਪਰਮਾਲਿਆ ਬਣ ਬੈਠੇ ਜੋ ਦਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਆਖੀ ਪੁੱਤਰ ਬਖਸ਼ ਦੇ ਤੇਰੇ ਕਰਨੀ ਕਾਟ ਮਾਤਾ ਆਖੀ ਪੁੱਤਰ ਬਖਸ਼ ਦੇ ਤੇਰੇ ਕਰਨੀ ਕਾਟ ਮਾਤਾ ਤੇਰੇ ਦੁੱਖਾਂ ਦੀ ਫਿਰ ਮੁੱਕ ਜਾਵੇਗੀ ਵਾਟ
ਆਖੀ ਮੇਰੀ ਜ਼ਿੰਦਗੀ ਗੁਜ਼ਰੀ ਬਰਸ ਪਚਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਕਹਿੰਦਾ ਦੇਵੀ ਦੇਵਤੇ ਮਾਤ ਜੀ ਸਮਝ ਪਖੰਡੀ ਕੁੱਲ ਹੈ ਨੀ ਕੋਈ ਸੰਸਾਰ ਵੇ ਛੇਵੇਂ ਗੁਰ ਦੇ ਤੁੱਲ
ਸੰਗਤ ਦੇ ਵਿੱਚ ਸੰਗੀਨਾ ਕਰ ਲਈ ਬਦਨ ਬਲਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਅੱਗੇ ਛੇਵੇਂ ਗੁਰਾਂ ਦੇ ਅੱਗੇ ਛੇਵੇਂ ਗੁਰਾਂ ਦੇ ਕਹਿੰਦਾ ਅੱਗੇ ਛੇਵੇਂ ਗੁਰਾਂ ਦੇ ਦਿਲ ਦੀ ਕੁੰਡੀ ਖੋਲ ਫੇਰ ਖੜੇ ਹੱਥ ਆਏ ਨਾ ਕਹਿੰਦਾ ਫੇਰ ਖੜੇ ਹੱਥ ਆਏ ਨਾ ਹੀਰਾ ਜੁਗ ਤੇ ਮੋਲ
ਸਾਡੇ ਲਈ ਵਿਕਦੇ ਬੰਦੇ ਦੇ ਤੇ ਕੰਮ ਨਹੀਂ ਆਉਂਦਾ ਮਾਸ ਵਿਕਦੇ ਬੰਦੇ ਦੇ ਕੰਮ ਨਹੀਂ ਆਉਂਦਾ ਮਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਹੀਰਾ ਕੀਮਤੀ ਚਾਰ ਦਿਨਾਂ ਦਾ ਖੇਲ ਹੁੰਦੇ ਨਾਲ ਸਬੱਬ ਦੇ ਮੁਰਸ਼ਦ ਦੇ ਨਾਲ ਵੇਲ
ਹਰ ਬੰਦੇ ਨੂੰ ਜੂਣ ਦੀ ਮਦਦੀ ਕਰਿਆਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਉਜੜੇ ਬਾਗ ਤੇ ਮਾਤਾ ਆਉ ਬਸੰਤੀ ਰੁੱਤ ਤੇਰੇ ਉਜੜੇ ਬਾਗ ਤੇ ਆਉ ਬਸੰਤੀ ਰੁੱਤ ਰੇਖ ਮਾਰ ਦੂ ਮੇਖ ਮਾਰ ਦੂ ਰੇਖ ਵਿੱਚ ਪੰਜਵੇਂ ਗੁਰ ਦਾ ਪੁੱਤ
ਖਾਲੀ ਕਦੇ ਨਾ ਮੁੜੇਗੀ ਦਿਲ ਚ ਰੱਖ ਤਰਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ
ਸੌਦਾ ਨਗਦ ਦਾ ਉਹ ਰੱਖਦੇ ਨਹੀਂ ਉਧਾਰ ਮਾਤਾ ਦਿੰਦੇ ਸੌਦਾ ਨਗਦ ਦਾ ਰੱਖਦੇ ਨਹੀਂ ਉਧਾਰ ਗੁਰਮੁਖ ਬਣ ਕੇ ਤਰ ਗਏ ਜੋਗੀ ਤੇ ਸਰਦਾਰ
ਮੈਂ ਮੇਰੀ ਨੂੰ ਮਾਰ ਕੇ ਰੱਖ ਮਿਠਾਸ ਮੈਂ ਮੇਰੀ ਨੂੰ ਮਾਰ ਕੇ ਹਿਰਦੇ ਰੱਖ ਮਿਠਾਸ ਕਰਦੇ ਛੇਵੇਂ ਪਾਤਸ਼ਾਹ ਦੁੱਖ ਭੁੱਖ ਦਾ ਨਾਸ ਪੋਈਏ ਦੁੱਖ ਭੁੱਖ ਦਾ ਨਾਸ
ਜਦੋਂ ਕਿਸੇ ਬੰਦੇ ਨੂੰ ਕੋਈ ਅਸਲੀ ਰਾਹ ਦੱਸ ਦੇਵੇ ਜਿਸੋਂ ਕਿਸੇ ਬੰਦੇ ਨੂੰ ਕੋਈ ਅਸਲੀ ਨਿਸ਼ਾਨਾ ਦੱਸ ਦੇਵੇ ਉਹਨੂੰ ਯਕੀਨ ਹੋ ਜਾਂਦਾ ਤੇ ਬੇੜੇ ਪਾਰ ਹੁੰਦੇ ਨੇ ਯਕੀਨ ਦੇ ਬੇੜੇ ਪਾਰ ਹੁੰਦੇ ਨੇ ਸ਼ਰਧਾ ਦੇ ਬੇੜੇ ਪਾਰ ਹੁੰਦੇ ਨੇ ਸੱਚਾਈ ਦੇ ਨੇਕੀ ਧਰਮ ਸੱਚਾਈ ਤੇ ਜੋ ਡਟ ਕੇ ਰਹਿੰਦੇ ਨੇ ਮਰਿਆ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਭਾਈ ਗੁਰਦਾਸ ਦੇ ਪੱਲੇ ਸੱਚ ਸੀ, ਭਾਈ ਗੁਰਦਾਸ ਦਾ ਹਿਰਦਾ ਠੀਕ ਸੀ ਤੇ ਠੀਕ ਬੰਦੇ ਦੀ ਦੱਸੀ ਹੋਈ ਗੱਲ ਹਰ ਬੰਦੇ ਨੂੰ ਜੱਜ ਜਾਂਦੀ ਏ। ਮਾਤਾ ਸੁਲੱਖਣੀ ਭਾਈ ਗੁਰਦਾਸ ਦੀ ਮੰਨ ਕੇ ਗੱਲ ਘਰ ਪਹੁੰਚੀ ਏ। ਸਨ ਕੇਸੀ ਇਸ਼ਨਾਨ ਕੀਤਾ ਹੈ, ਸਿਮਰਿਆ ਹੈ ਜਿਸ ਪਰਮਾਤਮਾ ਨੂੰ ਸਿਮਰਨਾ ਸੀ, ਤਿਆਰ ਹੋਈ ਹੈ ਸ਼ਰਧਾਵਾਨ ਮਾਤਾ ਸੁਲੱਖਣੀ। ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਗਈ ਹੈ। ਦੀਵਾਨ ਲਾ ਕੇ ਬੈਠੇ ਨੇ ਛੇਵੇਂ ਸਤਿਗੁਰੂ, ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਦੋਹਾਂ ਤਲਵਾਰਾਂ ਵਾਲੇ ਸਤਿਗੁਰੂ, ਚਿੱਟਿਆਂ ਬਾਜਾਂ ਵਾਲੇ ਸਤਿਗੁਰੂ, ਸੋਹਣਿਆਂ ਦੇ ਸੁਲਤਾਨ ਸਤਿਗੁਰੂ ਦੀਵਾਨ ਲਾ ਕੇ ਬੈਠੇ ਨੇ। ਮਾਤਾ ਸੁਲੱਖਣੀ ਛੇਵੇਂ ਪਾਤਸ਼ਾਹ ਦੇ ਸਾਹਮਣੇ ਜਾ ਕੇ ਜੋੜ ਕੇ ਹੱਥ ਗਲ ਵਿੱਚ ਪਾ ਕੇ ਪੱਲਾ ਨੀਵੇਂ ਕਰਕੇ ਨੈਣ ਛੇਵੇਂ ਪਾਤਸ਼ਾਹ ਮਹਾਰਾਜ ਦੀ ਦਰਗਾਹ ਚੋਂ ਇੱਕ ਪੁੱਤਰ ਦੀ ਦਾਤ ਮੰਗਦੀ ਹੈ। ਉਸ ਵੇਲੇ ਦਾ ਸੀਨ ਜੋਗੀ ਕਵੀਸ਼ਰ ਦੀ ਕਲਮ ਨੇ ਲਿਖਿਆ, ਗੁਰਮੁਖ ਸਿੰਘ ਐਮ ਏ, ਅਮਰਜੀਤ ਸਿੰਘ ਸੋਢੀ ਅਤੇ ਕਸ਼ਮੀਰ ਸਿੰਘ ਕੋਮਲ ਇਉਂ ਬਿਆਨ ਕਰ ਰਹੇ ਹਨ।
ਗਾਲ ਪੱਲਾ ਪਾਸੋ ਲੱਖਣੀ ਉਹ ਬੇਨਤੀ ਕਰੇ, ਨਾਲੇ ਥਿੜਕੇ ਪਈ ਨਾਲੇ ਥਿੜਕੇ ਜਬਾਨ, ਨੈਣੂ ਮੀਂਹ ਸੀ ਵਰੇ ਨਾਲੇ ਥਿੜਕੇ ਪਈ। ਤੇਰੇ ਦਰ ਤੇ ਮੈਂ ਖੜੀ ਹਾਂ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗ ਜੀ ਨੂੰ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਆਸਾਂ ਟੁੱਟੀਆਂ ਮੈਂ ਛੱਡਿਆ ਦੁਆਰ ਕੋਈ ਨਾ, ਪੂਜੇ ਮਾਰੀਆਂ ਤੇ ਪੂਜੇ ਮਰੀਆਮ ਸਾਨ, ਮੈਨੂੰ ਮਿਲੀ ਟੋਈ ਨਾ ਪੂਜੇ ਮਾਰੀਆਂ ਤੇ। ਸਿਰ ਉੱਤੋਂ ਲੰਘੇ ਆਏ ਪਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨਾ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਹੁਣ ਢਲ ਗਈ ਜਵਾਨੀ ਤੇ ਹੁਣ ਢਲ ਗਈ ਜਵਾਨੀ ਤੇ ਬੁਢੇਪਾ ਆ ਗਿਆ, ਚਾਰੇ ਪਾਸੇ ਦਾਤਾ ਚਾਰੇ ਪਾਸੇ ਦਾਤਾ ਗਮੀਆਂ ਦਾ ਨੇਰ ਛਾ ਗਿਆ, ਚਾਰੇ ਪਾਸੇ ਦਾਤਾ। ਮਰੇ ਅਸਮਾਨ ਸੱਚ ਜਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨਾ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਤਾਲੇ ਮਾਰਦੇ ਸਾਰੀਕ ਮੇਰਾ ਸੀਨਾ ਪਾੜ ਦੇ, ਜਾਣੀ ਉਂਤਰੀ ਮੈਂ ਜਾਣੀ ਉਂਤਰੀ, ਜਹਾਨੂੰ ਕਹਿ ਕੇ ਦਿਲ ਸਾੜ ਦੇ, ਜਾਣੀ ਉਂਤਰੀ ਮੈਂ। ਮੇਰੇ ਨਾਲ ਰੱਬ ਵੰਡ ਕੀਤੀ ਕਾਲੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨੂੰ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਦਿਲ ਸੋਚਾਂ ਵਿੱਚ ਲੰਘੇ ਰਾਤੀ ਨੀਂਦ ਆਉਂਦੀ ਨਹੀਂ, ਜੂਣਾ ਲੋਚਦੀ ਨਹੀਂ ਜੂਣਾ ਲੋਚਦੀ ਨਹੀਂ, ਜਾਰਾ ਮੈਨੂੰ ਮੌਤ ਆਉਂਦੀ ਨਹੀਂ ਜੀਣਾ ਲੋਚਦੀ ਨਹੀਂ। ਰੋਟੀ ਤੱਤੜੀ ਨੂੰ ਸੋਚਦੀ ਨੀ ਖਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨੂੰ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਮੇਰਾ ਫੁੱਟ ਗਿਆ ਨਸੀਬ ਤੇ ਕਰਮ ਹਾਰ ਗਏ, ਨਾਮ ਜੱਗ ਤੇ ਨੀ ਨਾਮ ਜੱਗ ਤੇ ਨੀ ਰਹਿਣਾ, ਇਹੋ ਸੱਲ ਮਾਰ ਗਏ ਨਾਮ ਜੱਗ ਤੇ ਨੀ। ਮੇਰਾ ਪੁੱਤਰਾ ਨੀ ਮੋਰ ਜਾਂਦੀ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨੂੰ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ। ਜਾਣੇ ਮੈਲ ਤੇ ਅਟਾਰੀਆਂ ਜਾਣੋ ਬਿਨਾ ਸਨ ਜਾਣੋ ਬਿਨਾ ਸੰਤਾਨ ਨੇ ਬੇਅਰਥ ਸਾਰੀਆਂ ਜਾਣੋ ਬਿਨਾ ਸਨ। ਜੋਗੀ ਖਾਲੀ ਵਾਰ ਸੱਜਦੀ ਨੀ ਰਾਣੀ ਪਾਤਸ਼ਾਹ, ਖੈਰ ਪੁੱਤਰ ਦਾ ਖੈਰ ਪੁੱਤਰ ਦਾ ਮੰਗਦੀ ਨਾ ਮਾਣੀ ਪਾਤਸ਼ਾਹ, ਖੈਰ ਪੁੱਤਰ ਦਾ।
ਛੇਵੇਂ ਪਾਤਸ਼ਾਹ ਮਹਾਰਾਜ ਨੇ ਸਾਰੀ ਗੱਲ ਸੁਣੀ, ਅੱਖਾਂ ਮੀਟੀਆਂ, 2 ਮਿੰਟ ਅੱਖਾਂ ਮੀਟਣ ਤੋਂ ਬਾਅਦ ਖੋਲੀਆਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਅੱਖਾਂ ਤੇ ਕਹਿਣ ਲੱਗੇ, ਮਾਤਾ ਤੇਰਿਆਂ ਕਰਮਾਂ 'ਚ ਲਿਖਣ ਵਾਲੇ ਨੇ ਪੁੱਤ ਲਿਖਿਆ ਹੀ ਨਹੀਂ, ਵਿਧਾਤਾ ਨੇ ਨਹੀਂ ਲਿਖਿਆ, ਜੇ ਗਲਤ ਲੀਕ ਪਈ ਹੁੰਦੀ ਅਸੀਂ ਸਹੀ ਕਰ ਦਿੰਦੇ, ਹੁਣ ਤੇਰੇ ਕਰਮਾਂ 'ਚ ਪੁੱਤ ਨਹੀਂ ਅਸੀਂ ਕਿੱਥੋਂ ਦੇ ਸਕਦੇ ਹਾਂ। ਨਿਰਾਸ਼ ਹੋ ਕੇ ਮਾਤਾ ਸੁਲੱਖਣੀ ਵਾਪਸ ਮੁੜੀ ਹੈ। ਦੂਸਰੇ ਦਿਨ ਫਿਰ ਭਾਈ ਗੁਰਦਾਸ ਸਾਹਿਬ ਮਿਲਿਆ, ਕਹਿੰਦਾ ਮਾਤਾ ਗਈ ਸਾਂ, ਆਂਦੀ ਗਈ ਸਾਂ, ਪਰ ਤੇਰੇ ਗੁਰੂ ਨੇ ਖਾਲੀ ਮੋੜਿਆ, ਚਿੱਟਾ ਜਵਾਬ ਦਿੱਤਾ, ਆਖਿਆ ਤੇਰੇ ਕਰਮਾਂ 'ਚ ਪੁੱਤ ਹੈ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦਾ ਮਾਤਾ ਉਹ ਹੀ ਲਿਖਣ ਵਾਲੇ ਨੇ ਸਭ ਕੁਝ, ਉਹਨਾਂ ਹੀ ਲਿਖ ਦੇਣਾ, ਮੇਰੀ ਬੇਨਤੀ ਮੰਨ, ਆਪਣੇ ਘਰ ਜਾ, ਕਲਮ ਲੈ ਲਾ, ਦੁਆਤ ਲੈ ਲਾ, ਕਾਗਜ਼ ਲੈ ਲਾ ਤੇ ਜਾ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰ। ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦਾ ਇਉਂ ਬੇਨਤੀ ਕੀਤੀ ਜਾ ਰਹੀ।
ਕਹਿ ਪਾਈ ਗੁਰਦਾਸ ਮਾਤਾ ਜੀ ਮੁੜ ਕੇ ਜਾਣਾ ਪਊ ਫਿਰ ਮਾਤਾ ਜੋ ਭੁੱਲੀ ਉਹਨਾਂ ਤੋਂ ਲਿਖਵਾਣਾ ਪਊ
ਹਰਗੋਬਿੰਦ ਦੀ ਹਸਤੀ ਟੁੱਟੀਆਂ ਰੇਖਾ ਜੋੜੂਗੀ ਮੁੜ ਕੇ ਜਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਕਹਿ ਪਾਈ ਗੁਰਦਾਸ ਮਾਤਾ ਜੀ ਮੁੜ ਕੇ ਜਾਣਾ ਪਊ ਫਿਰ ਮਾਤਾ ਜੋ ਭੁੱਲੀ ਉਹਨਾਂ ਤੋਂ ਲਿਖਵਾਣਾ ਪਊ
ਹਰਗੋਬਿੰਦ ਦੀ ਹਸਤੀ ਟੁੱਟੀਆਂ ਰੇਖਾ ਜੋੜੂਗੀ ਮੁੜ ਕੇ ਸਰਕਾਰ ਕਦੇ ਨਾ ਖਾਲੀ ਮੋੜੂਗੀ
ਉੱਚਾ ਨੀ ਦਰਬਾਰ ਓ ਉੱਚਾ ਨੀ ਦਰਬਾਰ ਸੁਰ ਦਰ ਤੂੰ ਮਾਤਾ ਜੀ ਪਿੰਗਲੇ ਰਾਜੀ ਹੋ ਗਏ ਨੇ ਇਸ ਘਰ ਤੋਂ ਮਾਤਾ ਜੀ
ਜਨਮ ਕਰਮ ਦੀ ਮੈਲ ਕਿਸੇ ਸਾਗਰ ਵਿੱਚ ਰੋੜੂਗੀ ਮੁੜ ਕੇ ਜਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਪੈਸਾ ਕੀ ਯਾਦ ਕਰਾ ਦੀ ਪਾ ਗੱਲਾਂ ਵਿੱਚ ਗੱਲਾਂ ਨੂੰ ਇਸੇ ਘਰ ਤੋਂ ਫਲ ਲੱਗੇ ਆਦਮ ਦੀਆਂ ਵੱਲਾਂ ਨੂੰ
ਫਿਰ ਹੌਸਲਾ ਕਦੇ ਨਾ ਤੋੜੂਗੀ ਮੁੜ ਕੇ ਜਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਸੁੱਟਣਗੇ ਕੁੱਲ ਗਮਾਂ ਦਾ ਡੇਰਾ ਮਾਤਾ ਜੀ ਕਰ ਦੇਵਣਗੇ ਦਿਲ ਦਾ ਦੂਰ ਹਨੇਰਾ ਮਾਤਾ ਜੀ
ਨਾਨਕ ਦੀ ਗੱਦੀ ਨਾ ਮਾੜੇ ਨੂੰ ਹੋੜੂਗੀ ਮੁੜ ਕੇ ਨਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਸ਼ਰ ਦੁਨੀਆਂ ਦੇ ਕਾਲ ਸ਼ਰ ਦੁਨੀਆਂ ਦੇ ਕਾਲ ਜਿਹੜੇ ਵੀ ਸ਼ਰਦਾਵਾਨ ਬਣੇ ਸਿਰੜੀ ਸੋਜੀ ਵਾਣੀ ਆਖਰ ਪੁਰਸ਼ ਮਹਾਨ ਬਣੇ
ਤੇਰੇ ਦਿਲ ਦੀ ਕਿਸ਼ਤੀ ਦੇ ਪੁੱਤਰ ਨੂੰ ਨੋੜੂਗੀ ਮੁੜ ਕੇ ਜਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਲੈ ਜਾ ਕਲਮ ਦਵਾਤ ਲੈ ਜਾ ਕਲਮ ਦਵਾਤ ਲਿਖਾ ਕੇ ਆਵੀ ਮਾਤਾ ਦੀ ਦਾਤ ਪੁੱਤਰ ਦੀ ਮਿਲੂ ਨਾ ਚਿੱਤ ਡੁਲਾਵੀ ਮਾਤਾ ਦੀ
ਬੈਠਾ ਨੂੰ ਦੇਖ ਦਲੀ ਨਾ ਕਦੇ ਵਿਛੋੜੂਗੀ ਮੁੜ ਕੇ ਜਾ ਸਰਕਾਰ ਕਦੇ ਨਾ ਖਾਲੀ ਮੋੜੂਗੀ
ਸਤਿਗੁਰੂ ਦੇ ਕਰ ਬਿਨਾ ਹੋਰ ਗੱਲ ਦਿਲ ਤੇ ਲਾਵੀ ਨਾ ਸਤਿਗੁਰੂ ਦੇ ਕਰ ਬਿਨਾ ਹੋਰ ਗੱਲ ਦਿਲ ਤੇ ਲਾਵੀ ਨਾ ਪੂਰੀ ਹੋ ਮਰਾਦ ਦੇਖੀ ਗੱਲ ਭਲਾਵੀ ਨਾ
ਪੁੱਤਰ ਦੀ ਯਾਦ ਕਦੇ ਨਾ ਪਿੱਛਾ ਛੋੜੂਗੀ ਮੁੜ ਕੇ ਨਾ ਸਰਕਾਰ ਕਦੇ ਨਾ ਖਾਲੀ ਮਾਰੂਗੀ
ਭਾਈ ਗੁਰਦਾਸ ਸਾਹਿਬ ਤੋਂ ਸਿੱਖਿਆ ਲੈ ਕੇ ਪੱਕੀ ਕੀਤੀ ਹੋਈ ਆ ਭਾਈ ਗੁਰਦਾਸ ਨੇ ਮਾਤਾ ਸੁਲੱਖਣੀ ਕਾਗਜ਼ ਕਲਮ ਦਵਾਤ ਲੈ ਕੇ ਘਰੋਂ ਤੁਰੀ ਹੈ ਛੇਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਨੂੰ ਤਿਆਰ ਨੇ ਆ ਕੇ ਮਾਤਾ ਸੁਲੱਖਣੀ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ ਹੱਥ ਜੋੜ ਕੇ ਆਖਿਆ ਸ਼ਹਿਨਸ਼ਾਹ ਹੁਣ ਮੈਂ ਪੁੱਤਰ ਦੀ ਦਾਤ ਲੈਣ ਵਾਸਤੇ ਆਈ ਹਾਂ ਕੱਲ੍ਹ ਵਾਂਗੂ ਅੱਜ ਵੀ ਖਾਲੀ ਨਾ ਮੁੜ ਦਿਓ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਮਾਤਾ ਤੈਨੂੰ ਕੱਲ੍ਹ ਭੇਜਿਆ ਸੀ ਵੀ ਤੇਰੇ ਕਰਮਾਂ 'ਚ ਪੁੱਤਰ ਹੈ ਨਹੀਂ ਮਾਤਾ ਸੁਲੱਖਣੀ ਆਪਣੀ ਬੁੱਕਲ 'ਚੋਂ ਕਲਮ ਦਵਾ ਤੇ ਕਾਗਜ਼ ਕੱਢ ਕੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਕਰਦੀ ਤੇ ਕਹਿੰਦੀ ਸੱਚੇ ਪਾਤਸ਼ਾਹ ਪਿੱਛੇ ਲਿਖਣਾ ਭੁੱਲ ਗਏ ਸੋ ਤੇ ਹੁਣ ਲਿਖ ਦਿਓ ਛੇਵੇਂ ਪਾਤਸ਼ਾਹ ਮਹਾਰਾਜ ਕੀ ਆਉਂਦੇ ਨੇ ਤੇ ਮਾਤਾ ਸੁਲੱਖਣੀ ਕੀ ਆਉਂਦੀ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੋ
ਸੁਣ ਕੇ ਬਦਨ ਸਤਿਗੁਰੂ ਹੱਸਦੇ ਸਾਰੀ ਬੋਲ ਕਹਾਣੀ ਦੱਸਦੇ ਉੱਥੇ ਮੀਂਹ ਮੇਰਾ ਦੇ ਵਸਦੇ ਜਿੱਥੇ ਸਾਫ ਵਿਹਾਰੀ ਨੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਨਹੀਂ ਲਿਖਾਰੀ ਨੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਨਹੀਂ ਲਿਖਾਰੀ ਨੇ ਹੱਥ ਜੋੜ ਕੇ ਮਾਈ ਉਜੜੂ ਦੇ ਨਾ ਤੁਸਾਂ ਵਸਾਈ ਦੂਜੀ ਵਾਰ ਤੇਰੇ ਦਰ ਆਈ ਚਰਨੀ ਲਾ ਦੁਖਿਆਰੀ ਨੂੰ ਦਾਤਾ ਇੱਕ ਪੁੱਤਰ ਦੀ ਲੋੜ ਬਖਸ਼ ਦੇ ਕਰਮਾ ਮਾਰੀ ਨੂੰ ਦਾਤਾ ਇੱਕ ਪੁੱਤਰ ਦੀ ਲੋੜ ਬਖਸ਼ ਦੇ ਕਰਮਾ ਮਾਰੀ ਨੂੰ ਸੁਣ ਕੇ ਬਦਲ ਸਤਿਗੁਰੂ ਹੱਸਦੇ ਸਾਰੀ ਖੋਲ ਕਹਾਣੀ ਦੱਸਦੇ ਉੱਥੇ ਮੀਂਹ ਮੇਰਾ ਦੇ ਵਸਦੇ ਜਿੱਥੇ ਸਾਫ ਵਿਹਾਰੀ ਨੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਨਹੀਂ ਲਿਖਾਰੀ ਨੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਨਹੀਂ ਲਿਖਾਰੀ ਨੇ ਹੱਥ ਜੋੜ ਕੇ ਮਾਈ ਉਜੜੂ ਦੇ ਨਾ ਤੁਸਾਂ ਵਸਾਈ ਦੂਜੀ ਵਾਰ ਤੇਰੇ ਦਰ ਆਈ ਚਰਨੀ ਲਾ ਦੁਖਿਆਰੀ ਨੂੰ ਦਾਤਾ ਇੱਕ ਪੁੱਤਰ ਦੀ ਲੋੜ ਬਖਸ਼ ਦੇ ਕਰਮਾ ਮਾਰੀ ਨੂੰ ਦਾਤਾ ਇੱਕ ਪੁੱਤਰ ਦੀ ਲੋੜ ਬਖਸ਼ ਦੇ ਕਰਮਾ ਮਾਰੀ ਨੂੰ
ਤੇਰੀ ਜ਼ਿੰਦਗੀ ਦਾ ਸੋ ਚਿੱਠਾ
तेरी जिंदगी दा सब चिट्ठा परके दूर तीक मैं डिठा तेनू पुत्र मेरा मिठा बख्शा नहीं मुरारी ने तेरे कर्मा दे विच पुत्र लिखया नहीं लिखारी ने तेरे कर्मा दे विच पुत्र लिखया नहीं लिखारी ने
नरसिंह थम पाड़ के आया जिन हर नाक शुमार मकाया मेरा कर बराद बचाया पता है दुनिया सारी नू दाता एक पुत्र दी लोड़ बख्श दे कर्मा मारी नू दाता एक पुत्र दी लोड़ बख्श दे कर्मा मारी नू
पाके रेख दे ताई हुंदी पाके रेख दे ताई हुंदी खिली गलत जे शाई हुंदी कीती जरा पलाई हुंदी जेवद मा तुम्हारी ने तेरे कर्मा दे विच पुत्र लिखया नहीं लिखारी ने तेरे कर्मा दे विच पुत्र लिखया नहीं लिखारी ने
तैनू मन दी दुनिया सारी तथों उपर कौन लिखारी परले कर दिया दुखियारी मुकरना मेरी वारी नू दाता एक पुत्र दी लोड़ बख्श दे कर्मा मारी नू दाता एक पुत्र दी लोड़ बख्श दे कर्मा मारी नू
तेरी कूड़ पूजनी नीति तेरी पीरा नाल परीति तेरी मदद तरे नहीं कीती तेरी किस्मत हारी ने तेरे कर्मा दे विच पुत्र लिखया नहीं लिखारी ने तेरे कर्मा दे विच पुत्र लिखया नहीं लिखारी ने
गलती गलत आदमी करदा मूर्ख बेसमझी नाल मरदा लोहा बेड़ी दे संग तरदा पालो खैर पखारी नू दाता एक पुत्र दी लोड़ बख्श दे कर्मा मारी नू दाता एक पुत्र दी लोड़ बख्श दे कर्मा मारी नू
पानी सरों लगा दल लंगन आगी तू साथों पुत मंगन हालां दिल तेरे ते रंगन चारी नहीं ललारी ने तेरे कर्मा दे विच पुत्र लिखया नहीं लिखाई ने तेरे कर्मा दे विच पुत्र लिखया नहीं लिखाई ने
तेरी कलम दवात फड़ा गए जोगी लिखो मेहर विच आगे गुरमुख छोड़ी दसन गा गए तेरी उपमा पारी नू दाता एक पुत्र दी लोड़ बख्श दे कर्मा मारी नू दाता एक पुत्र दी लोड़ बख्श दे कर्मा मारी नू
सच्चे पातशाह महाराज ने कलम दवात फड़ ली हस पे मुस्कराए कहिंदे माता हुण ते किसे पक्के ने पक्की करके घल्या जापदा माता जी हस पई कहिंदी सच्चे पातशाह महाराज जे किसे पक्के ने पक्की करके घल्या ते बेनतियां करदी मैं थकी नहीं मेहर करो एक अखर पा दियो एका पा दियो महाराज मेरे बेड़े तार दियो सच्चे पातशाह महाराज कहन लगे माता फिर लिख दिया कलम दवात फड़ा के आंदी लिख दियो महाराज सच्चे पातशाह ने कलम कागज ते रखी है आंदे माता फिर लिख दिया माता हाथ जोड़ के कहंदी सच्चे पातशाह महाराज लिख दियो एक बहुत गलत थ्योरी मेरे तो पहला कई लिखारियां ने पेश कीती है अज तक बचपन तो लैके असी सुनदे आए हां कि सच्चे पातशाह महाराज एका पाउन लगे सन ते घोड़े ने पैर हिला दिता कोई आंदा घोड़े ने धौन हिला दिती धौन हिलाउण नाल महाराज दे कोलों कागज हिल गया ते साता बन गया न्याणा गल करे ते स्याणा क्यास करे ए मेरी गल कईआं नूं ओपरी जापेगी उहनां नूं ओपरी जापेगी जिहड़े क्यास नहीं कर सकदे जिहड़े विचार नहीं कर सकदे गल विचार विच है वक्त विचारन विच ही हर बंदा कामयाब हो सकता है जिहड़ी गल विचार के ना कीती जावे कई वारा जोश आया बंदा होश गुआ बैंदा है गल विचारनी चाहीदी है सच्चे पातशाह महाराज एक पुत देना चाहुण ते घोड़ा धौण हिला देवे घोड़ा पैर हिला देवे घोड़ा जिस्म हिला देवे ए गल मनन वाली नहीं फिर सवाल पैदा हुंदा है कि माता सुलखणी ते एक मंगदी है ओ कल दी तरले करी जांदी है एक पुत चाहीदा है फिर उन्हूं सत बख्शे क्यों गए आओ विचार करिए लंगर लगा हुए बाबे बिशन सिंह दा लंगर लगा हुए बाबे बकाले किते भी लंगर लगा हुए कोई भुखा आउंदा ओ हाथ जोड़ के कहिंदा ओए लांगरिया वरताउण वालिया लंगर मैनू एक प्रशादा दे मैनू बड़ी भुख लगी है लांगरी सोचेगा ਇਹਨੂੰ ਭੁੱਖ ਬੜੀ ਲੱਗੀ ਹੈ। ਇਹ ਕੱਲ ਦਾ ਭੁੱਖਾ ਆਪਣੇ ਆਪ ਨੂੰ ਦੱਸਦਾ ਹੈ ਤੇ ਪ੍ਰਸ਼ਾਦਾ ਇੱਕ ਮੰਗਦਾ, ਉਹ ਇੱਕ ਪ੍ਰਸ਼ਾਦਾ ਨਹੀਂ ਦਿੰਦਾ ਲਾਂਗਰੀ, ਉਹ ਚਾਰ ਪੰਜ ਪ੍ਰਸ਼ਾਦੇ ਦਿੰਦਾ, ਦਾਲ ਰਜਵੀ ਦਿੰਦਾ। ਜੇ ਉਹ ਕਹਿ ਦੇਵੇ ਮੁਸਾਫਰ ਵੀ ਬਹੁਤੀਆਂ ਨੇ, ਉਹ ਕਹਿੰਦਾ ਉਹ ਜਿੰਨੀਆਂ ਖਾਣੀਆਂ ਖਾ ਲੈ, ਬਾਕੀ ਗੁਰੂ ਕਿਆ ਕੁੱਤਿਆਂ ਨੂੰ ਪਾ ਦੇਵੀ। ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਬਖਸ਼ੰਦ ਸਨ, ਉਹ ਜਾਣਦੇ ਨੇ ਇਹਦਾ ਇੱਕ ਪੁੱਤ ਨਾਲ ਗੁਜ਼ਾਰਾ ਨਹੀਂ ਹੋਣਾ। ਕਾਗਜ਼ ਤੇ ਕਲਮ ਰੱਖੀ ਹੋਈ ਹੈ, ਆਂਦੇ ਮਾਂ ਦੱਸ ਕਿੰਨੇ ਲਿਖਦੇ ਆ। ਹੁਣ ਮਾਤਾ ਸੋਚਦੀ ਹੈ ਵੀ ਕੱਲ ਦੀ ਮੈਂ ਇੱਕ ਇੱਕ ਕਰਦੀ ਸਾਂ, ਹੁਣ ਜੇ ਮੈਂ ਆਖਿਆ ਦੋ ਚਾਹੀਦੇ ਨੇ, ਜੇ ਮੈਂ ਆਖਿਆ ਤਿੰਨ ਚਾਹੀਦੇ ਨੇ, ਜੇ ਮੈਂ ਆਖਿਆ ਚਾਰ ਚਾਹੀਦੇ ਨੇ, ਮਹਾਰਾਜ ਕਹਿਣਗੇ ਹੁਣ ਲੱਭ ਕਰਦੀ ਆ। ਕਹਿੰਦੀ ਮਹਾਰਾਜ ਲਿਖ ਦਿਓ, ਜ਼ਰੂਰ ਲਿਖ ਦਿਓ। ਸੱਚੇ ਪਾਤਸ਼ਾਹ ਕਹਿੰਦੇ ਦੱਸ ਫਿਰ ਕਿੰਨੇ ਲਿਖਾਂ, ਆਂਦੀ ਜਿੰਨੇ ਮਰਜ਼ੀ ਲਿਖ ਦਿਓ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਿੰਨੇ ਆਖੇਗੀ ਨਾ ਅਸਾਂ ਉਹਨੇ ਲਿਖਣੇ ਆ। ਆਂਦੀ ਮਹਾਰਾਜ ਇਸ ਗੋਲ ਪੱਗ ਵਾਲੇ ਭਾਈ ਤੋਂ ਪੁੱਛੋ, ਪਿੱਛੇ ਭਾਈ ਗੁਰਦਾਸ ਸਾਹਿਬ ਖੜੇ ਸਨ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਖੜੇ ਸਨ, ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਇਆ ਉਹ ਖੜੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਜੀ ਵੱਲੇ ਤੱਕਿਆ, ਕਹਿੰਦੇ ਭਾਈ ਜੀ ਲਿਖ ਦਈਏ। ਭਾਈ ਸਾਹਿਬ ਕਹਿੰਦੇ ਲਿਖ ਦਿਓ। ਛੇਵੇਂ ਪਾਤਸ਼ਾਹ ਕਹਿੰਦੇ ਕਿੰਨੇ ਲਿਖੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਕਾਲ ਕੱਢ ਦਿਓ, ਇਹਦੀ ਭੁੱਖ ਕੱਢ ਦਿਓ। ਮਹਾਰਾਜ ਹੁਣ ਇੱਕ ਦਿਓਗੇ, ਇਹਨੇ ਤਿੰਨਾਂ ਕੁ ਸਾਲਾਂ ਨੂੰ ਫੇਰ ਆ ਜਾਣਾ, ਭਈ ਇੱਕ ਹੋਰ ਦਿਓ, ਜੋੜੀ ਰਲਾ ਦਿਓ। ਮਹਾਰਾਜ ਇੱਕ ਫੇਰ ਦਿਓਗੇ, ਇਹ ਤਿੰਨਾਂ ਕੁ ਸਾਲਾਂ ਨੂੰ ਫੇਰ ਵੀ ਆਊਗੀ। ਸੱਚੇ ਪਾਤਸ਼ਾਹ ਕਦੀ ਜੱਟ ਬਰਾਦਰੀ ਪੁੱਤਾਂ ਨਾਲ ਨਹੀਂ ਰੱਜਦੀ, ਇਹਦਾ ਕਾਲ ਹੀ ਕੱਢ ਦਿਓ। ਮੇਰੀ ਰਾਏ ਹੈ ਏਕਾ ਕਾਹਨੂੰ ਪਾਉਣਾ, ਘੁੰਡੀ ਜਿਹੀ ਮਰੋੜ ਦਿਓ। ਮਹਾਰਾਜ ਏਕਾ ਨਾ ਪਾਓ, ਸਾਦਾ ਪਾ ਦਿਓ। ਤੇ ਸੱਚੇ ਪਾਤਸ਼ਾਹ ਜੇ ਏਕਾ ਹੀ ਪਾਉਣਾ ਨਾ, ਤੇ ਮੇਰੀ ਰਾਏ ਹੈ ਭਈ ਨਾਲ ਸਿਫਰਾ ਲਾ ਦਿਓ, ਦਸ ਕਰ ਦਿਓ। ਕਈ ਪੁਰਾਣੀਆਂ ਕਹਾਣੀਆਂ ਐਸੀਆਂ ਨੇ, ਉਹਨਾਂ ਵਿੱਚ ਇਤਿਹਾਸ ਛਿਪਿਆ ਪਿਆ। ਕੋਈ ਬਜ਼ੁਰਗ ਮਾਈ ਕਿਸੇ ਗੁਆਂਢ ਮਿਲਣ ਵਾਸਤੇ ਜਾਵੇ, ਉਸ ਘਰ ਕੋਈ ਨਵੀਂ ਵਿਆਹੀ ਨੂੰਹ ਆਈ ਹੋਵੇ, ਉਹ ਉੱਠ ਕੇ ਮਾਤਾ ਦੇ ਚਰਨੀ ਹੱਥ ਲਾਉਂਦੀ ਹੈ, ਉਹਦੇ ਪੈਰੀ ਹੱਥ ਲਾਉਂਦੀ ਹੈ, ਫਿਰ ਉਹ ਬੁੱਢੀ ਅਸੀਸ ਦਿੰਦੀ ਹੈ। ਇਸ ਅਸੀਸ ਵਿੱਚ ਪੁਰਾਣਾ ਇਤਿਹਾਸ ਲੁਕਿਆ ਪਿਆ। ਉਹ ਪਤਾ ਕੀ ਆਉਂਦੀ ਹੈ, ਆਂਦੀ ਠੰਡੀ ਰਹੋ, ਤੇਰਾ ਸਾਈ ਜੀਵੇ, ਇਹਦਾ ਮਤਲਬ ਤੂੰ ਗਰਮ ਨਾ ਹੋਵੇ, ਤੈਨੂੰ ਕਦੇ ਗੁੱਸਾ ਨਾ ਆਵੇ, ਤੇ ਤੇਰਾ ਪਤੀ ਸਦਾ ਤੇਰੇ ਸਿਰ ਤੇ ਰਵੇ, ਉਹ ਜਿੰਦਾ ਰਵੇ। ਆਂਦੀ ਠੰਡੀ ਰਹੋ, ਤੇਰਾ ਸਾਈ ਜੀਵੇ, ਤੂੰ ਸੱਤਾਂ ਪੁੱਤਾਂ ਦਾ ਮੂੰਹ ਧੋਵੇ, ਤੂੰ ਬੁੱਢ ਸੁਹਾਗਣ ਹੋਵੇ। ਇਹਦਾ ਮਤਲਬ ਮਾਈ ਉਹੀ ਅਸੀਸ ਦਿੰਦੀ ਹੈ ਜਿਹੜੀ ਉਹਨੂੰ ਅਸੀਸ ਚਾਹੀਦੀ ਹੈ। ਕਈਆਂ ਗੱਲਾਂ ਵਿੱਚ ਗਾਲਾਂ ਵਿੱਚ ਵੀ ਅਸੀਸਾਂ ਨੇ। ਇੱਕ ਮਾਈ ਆਪਣੇ ਮੁੰਡੇ ਨੂੰ ਗਾਲਾਂ ਦੇਵੇ, ਕਹਿੰਦੀ ਵੇ ਤੂੰ ਮਰ ਜਾਏ ਡੁੱਬ ਕੇ ਸੁੱਕੀ ਹੋਈ ਨਹਿਰ ਵਿੱਚ, ਵੇ ਤੈਨੂੰ ਚੜ ਜੇ ਤਾਪ ਠੰਡਾ। ਹੁਣ ਤਾਪ ਵੀ ਠੰਡਾ ਹੁੰਦਾ, ਪਰ ਮਾਤਾ ਨੇ ਉਹ ਗਾਲ ਨਹੀਂ ਕੱਢਣੀ ਜਿਹਦੇ ਨਾਲ ਗੁੱਸਾ ਆਵੇ। ਕਹਿੰਦੀ ਤੈਨੂੰ ਲੜ ਜਾਵੇ ਸੱਪ ਮਰਿਆ ਹੋਇਆ ਪੂਛ ਵੱਲੋਂ, ਇਹ ਵੀ ਇੱਕ ਅਸੀਸ ਹੈ। ਹੁਣ ਮਾਤਾ ਇਹੀ ਅਸੀਸ ਦਿੰਦੀ ਹੈ, ਤੂੰ ਸੱਤਾਂ ਪੁੱਤਾਂ ਦਾ ਮੂੰਹ ਧੋਵੇ। ਛੇਵੇਂ ਪਾਤਸ਼ਾਹ ਮਹਾਰਾਜ ਲਿਖਣ ਲੱਗੇ ਨੇ, ਛੇਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖੜਾ ਭਾਈ ਗੁਰਦਾਸ ਕਹਿੰਦਾ ਮਹਾਰਾਜ ਏਕਾ ਨਾ ਪਾਓ, ਇੱਕ ਦੀ ਲੋੜ ਨਹੀਂ, ਸਾਦਾ ਪਾ ਦਿਓ। ਮੇਰੀ ਰਾਏ ਹੈ ਜੇ ਏਕਾ ਹੀ ਪਾਉਣਾ ਨਾਲ ਸਿਵਰ ਕਰ ਦਿਓ। ਭਾਈ ਗੁਰਦਾਸ ਜਿਵੇਂ ਸਿਫਾਰਿਸ਼ ਕਰਦੇ ਨੇ ਬੁੱਢੜੀ ਮਾਂ ਦੀ, ਉਸ ਵੇਲੇ ਦਾ ਸੀਨ ਜੋਗੀ ਕਵੀਸ਼ਰ ਦੀ ਕਲਮ ਦੀ ਲਿਖਤ ਹੈ, ਗੁਰਮੁਖ ਸਿੰਘ ਐਮ ਏ, ਜਿਹੜਾ ਅੱਜ ਤੋਂ ਪਹਿਲਾਂ ਤੁਸੀਂ 50 ਕੈਸਟਾਂ ਵਿੱਚ ਸੁਣਿਆ, ਉਹਦੇ ਨਾਲ ਅੱਜ ਸਾਥ ਦੇ ਰਹੇ ਨੇ ਸਾਡੇ ਕੋਮਲ ਸਾਹਿਬ ਅਤੇ ਅਮਰਜੀਤ ਸਿੰਘ ਸੋਢੀ, ਅਤੇ ਸ਼ਾਇਦ ਕੁਲਵੰਤ ਸਿੰਘ ਵੀ ਸਾਥ ਦੇਵੇ। ਮੇਰੀ ਰਾਏ ਹੈ ਕਿ ਤਿੰਨੇ ਹੀ ਬੱਚੇ ਗੁਰਮੁਖ ਸਿੰਘ ਐਮੇ ਦਾ ਸਾਥ ਦਿਓ, ਤੇ ਛੰਦ ਪਿਆਰ ਸਤਿਕਾਰ ਨਾਲ ਕਹੋ। ਸਿਰ ਲੇਖ ਹੈ ਸੱਤਾਂ ਪੁੱਤਾਂ ਬਿਨਾਂ ਨਹੀਂ ਗੁਜ਼ਾਰਾ ਮਾਈ ਦਾ, ਪਿਆਰ ਨਾਲ ਸੁਣੋ।
ਜਿਸ ਵੇਲੇ ਕਲਮ ਫੜਾਈ ਮਾਈ ਨੇ, ਗੁਰੂ ਜੀ ਦੀ ਕੀਤੀ ਵਡਿਆਈ ਮਾਈ ਨੇ, ਮਾਈ ਜੀ ਨੇ ਪਾਰਿਆ ਹੰਗਾਰਾ ਮਾਈ ਦਾ, ਸੱਤਾਂ ਪੁੱਤਾਂ ਬਿਨਾਂ ਨਹੀਂ ਗੁਜ਼ਾਰਾ ਮਾਈ ਦਾ। ਤਾਰ ਦੋ ਵਿਚਾਰੀ ਨਾ, ਗੁਰੂ ਸਾਹਿਬ ਦਾ ਸਹਾਰਾ ਮਾਈ। ਸੇਵਾਦਾਰ ਬਣੇ ਪਿੰਡ ਸਾਰਾ ਮਾਈ ਦਾ ਸੱਤਾਂ ਪੁੱਤਾਂ ਬਿਨਾਂ ਨੀ ਗੁਜ਼ਾਰਾ ਮਾਈ ਦਾ ਗੁਰੂ ਜੀ ਵੀ ਜਾਣ ਗਏ ਇਸ਼ਾਰਾ ਪਾਈ ਦਾ ਸੱਤਾਂ ਪੁੱਤਾਂ ਬਿਨਾਂ ਨੀ ਗੁਜ਼ਾਰਾ ਮਾਈ ਦਾ ਹੱਥ ਨੀ ਵੀ ਪਾਈ ਮਾਈ ਨੇ ਚਰਨਾਂ ਤੇ ਫਿਰਤੀ ਟਿਕਾਈ ਮਾਈ ਨੇ ਵੇਖੋ ਪੂਰੀ ਹੋਣ ਲੱਗੀ ਆਸ ਮਾਈ ਦੀ ਛੱਡਿਆ ਜਗਾਰਾ ਮਾਈ ਦਾ ਸੱਤਾਂ ਪੁੱਤਾਂ ਬਿਨਾਂ ਨੀ ਗੁਜ਼ਾਰਾ ਮਾਈ ਦਾ
ਸੱਚੇ ਪਾਤਸ਼ਾਹ ਮਹਾਰਾਜ ਨੇ ਸਾਦਾ ਪਾਇਆ ਕਹਿੰਦੇ ਮਾਤਾ ਸੱਤ ਪੁੱਤ ਹੋਣਗੇ ਸੱਤੇ ਸੂਰਮੇ ਹੋਣਗੇ ਸੱਤੇ ਹੀ ਗੁਰੂ ਘਰ ਦੇ ਸ਼ਰਧਾਲੂ ਹੋਣਗੇ ਸੱਤੇ ਹੀ ਗੁਰੂ ਘਰ ਦੇ ਸੇਵਾਦਾਰ ਹੋਣਗੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਜੋ ਕੁਝ ਆਖਿਆ ਉਹ ਪੂਰਾ ਹੋਇਆ ਚੱਬਾ ਪਿੰਡ ਮਾਤਾ ਸੁਲੱਖਣੀ ਦੇ ਸੱਤਾਂ ਪੁੱਤਾਂ ਦੇ ਨਾਂ ਤੇ ਮਸ਼ਹੂਰ ਹੈ ਸੱਤ ਪੱਤੀਆਂ ਨੇ ਚੱਬੇ ਪਿੰਡ ਦੀਆਂ ਸੱਤੇ ਹੀ ਮਾਤਾ ਸੁਲੱਖਣੀ ਦੇ ਪੁੱਤਾਂ ਦੇ ਨਾਂ ਤੇ ਵੱਜਦੀਆਂ ਨੇ ਤੁਹਾਡੀ ਯਾਦ ਲਈ ਕਹਿ ਦਿਆਂ ਜਿਹੜੇ ਸੱਜਣ ਨਹੀਂ ਜਾਣਦੇ ਉਸ ਜਗ੍ਹਾ ਨੂੰ ਜਦੋਂ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਨੂੰ ਬੱਸ ਵਿੱਚ ਚੜ੍ਹ ਕੇ ਮੱਸਿਆ ਨਹਾਉਣ ਵਾਸਤੇ ਜਾਂਦੇ ਹੋ ਜਿੱਥੇ ਬੱਸ ਖਲੋਂਦੀ ਹੈ ਬਾਬੇ ਨੌਧ ਸਿੰਘ ਦੀ ਸਮਾਧ ਉੱਤੇ ਨਮਸਕਾਰ ਕਰਦੇ ਹੋ ਮੱਥਾ ਟੇਕਦੇ ਹੋ ਪੈਸੇ ਚੜਾਉਂਦੇ ਹੋ ਉਹ ਮਾਤਾ ਸੁਲੱਖਣੀ ਦੀ ਘਰੇਲੂ ਜ਼ਮੀਨ ਹੈ 15 ਕਿੱਲੇ ਜ਼ਮੀਨ ਮਾਤਾ ਸੁਲੱਖਣੀ ਦੀ ਹੈ ਉਸ ਚੱਕ ਵਿੱਚ ਬਾਕੀ ਜ਼ਮੀਨ ਲੋਕਾਂ ਨੇ ਦਾਨ ਕੀਤੀ ਹੋਈ ਹੈ ਅੱਜ ਕੱਲ ਉਸ ਜਗ੍ਹਾ ਦੀ ਡਿਊਟੀ ਉੱਥੇ ਪ੍ਰਬੰਧ ਬਾਬੇ ਬਿਸ਼ਨ ਸਿੰਘ ਸਾਹਿਬ ਦਾ ਹੈ ਜੋ ਤਰਨਾ ਦਲ ਦੇ ਜਥੇਦਾਰ ਨੇ ਜੋ ਬੜੇ ਮਹਾਨ ਸਾਧੂ ਨੇ ਜਿਨ੍ਹਾਂ ਨੇ ਕੋਠਿਆਂ ਦੇ ਕੋਠੇ ਸੋਨੇ ਨਾਲ ਢੱਕ ਦਿੱਤੇ ਕਦੀ ਬਾਬੇ ਬਕਾਲੇ ਸਾਹਿਬ ਆਓ ਤੇ ਪਤਾ ਲੱਗਦਾ ਹੈ ਕਿ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਕਿੱਡੇ ਮਹਾਨ ਸਾਧੂ ਨੇ ਹਜ਼ਾਰਾਂ ਬੱਚੇ ਉਹਨਾਂ ਪਾਲੇ ਤੇ ਵਿਆਹ ਦਿੱਤੇ ਐਸੇ ਸਾਧੂ ਬਾਬਾ ਬਿਸ਼ਨ ਸਿੰਘ ਨੇ ਜਿਨ੍ਹਾਂ ਦਾ ਪ੍ਰਬੰਧ ਹੈ ਐਸੇ ਉਹ ਸਮਾਧ ਉੱਤੇ ਹੁਣ ਇੱਕ ਕਵਿਤਾ ਸੁਣੋ ਲਿਖੀ ਹੋਈ ਚੰਨਣ ਸਿੰਘ ਚਮਨ ਦੀ ਚੰਨਣ ਸਿੰਘ ਚਮਨ ਕੌਣ ਹੈ ਇੱਕ ਪ੍ਰੋਫੈਸਰ ਹੈ ਇਹਦਾ ਪਿੰਡ ਹੈ ਸ਼੍ਰੀ ਹਰਗੋਬਿੰਦਪੁਰਾ ਅੱਜ ਕੱਲ੍ਹ ਬਾਦਸ਼ਾਹ ਨੇ ਉਹ ਹਾਸ ਰਸ ਕਵਿਤਾ ਦੇ ਤੁਸੀਂ ਟੈਲੀਵਿਜ਼ਨ ਤੇ ਵੀ ਅਕਸਰ ਉਹਨਾਂ ਨੂੰ ਸੁਣਦੇ ਹੋ ਰੇਡੀਓ ਤੇ ਵੀ ਸੁਣਦੇ ਹੋ ਉਹ ਮੇਰੇ ਦੋਸਤ ਨੇ ਸਾਡੇ ਕਾਕਿਆਂ ਦੇ ਬੜੇ ਹਮਦਰਦ ਨੇ ਪੰਜ ਨਜ਼ਮਾਂ ਉਹਨਾਂ ਨੇ ਸ਼ੌਕੀਆ ਤੌਰ ਤੇ ਤੋਹਫੇ ਦੇ ਤੌਰ ਤੇ ਸਾਨੂੰ ਭੇਜੀਆਂ ਨੇ ਕਿ ਇਹ ਸੰਗਤਾਂ ਦੇ ਪੇਸ਼ ਕਰਨ ਲਈ ਤੁਸੀਂ ਰਿਕਾਰਡ ਕਰਾਉਣੀਆਂ ਨੇ ਅਸੀਂ ਇੰਦਰਲੋਕ ਸਟੂਡੀਓ ਲੁਧਿਆਣਾ ਤੋਂ ਇਹ ਸਭ ਕੁਝ ਰਿਕਾਰਡ ਕਰਾ ਰਹੇ ਹਾਂ ਇਸ ਤੋਂ ਪਹਿਲਾਂ ਤੁਸੀਂ ਬੁੱਲੜੀ ਦਾ ਇਕੱਠ ਜੋਗੀ ਦੀਆਂ 18 ਕੈਸਟ ਵਿੱਚ ਸਾਡੇ ਬੱਚਿਆਂ ਦੀ ਜ਼ਬਾਨੀ ਸੁਣ ਚੁੱਕੇ ਹੋ ਉਸ ਤੋਂ ਪਿੱਛੋਂ ਸ਼ਹੀਦ ਊਧਮ ਸਿੰਘ ਵਾਲੀ ਕੈਸਟ ਵਿੱਚ ਸਵਾਮੀ 108 ਸੁਣ ਚੁੱਕੇ ਹੋ ਅੱਜ ਅਸੀਂ ਤੁਹਾਡੇ ਪੇਸ਼ ਜਿਹੜੀ ਕਵਿਤਾ ਚਮਨ ਸਾਹਿਬ ਦੀ ਲਿਖੀ ਹੋਈ ਕਰਨ ਲੱਗੇ ਹਾਂ ਇਹ ਹੈ ਸ਼ੌਂਕੀ ਚੋਣਾਂ ਦਾ ਤੁਸੀਂ ਚੋਣਾਂ ਦੇ ਨਜ਼ਾਰੇ ਆਮ ਵੇਖਦੇ ਹੋ ਪਿਓ ਕਿਸੇ ਪਾਸੇ ਹੁੰਦਾ ਹੈ ਅਤੇ ਪੁੱਤਰ ਕਿਸੇ ਪਾਸੇ ਹੁੰਦਾ ਹੈ ਪਿਓ ਮਾਂ ਕਿਸੇ ਪਾਸੇ ਹੁੰਦੀ ਹੈ ਅਤੇ ਧੀ ਕਿਸੇ ਪਾਸੇ ਹੁੰਦੀ ਹੈ ਮਾਮਾ ਕਿਸੇ ਪਾਸੇ ਹੁੰਦਾ ਹੈ ਤੇ ਮਾਮੀ ਕਿਸੇ ਪਾਸੇ ਹੁੰਦੀ ਹੈ ਗੱਲ ਕੀ ਹਰ ਬੰਦੇ ਦਾ ਵੱਖੋ ਵੱਖਰਾ ਰਾਹ ਹੁੰਦਾ ਹੈ ਚਮਨ ਸਾਹਿਬ ਨੇ ਜਿਹੜੀ ਕਹਾਣੀ ਇਸ ਕਵਿਤਾ ਵਿੱਚ ਪੇਸ਼ ਕੀਤੀ ਹੈ ਉਹ ਇਸ ਢੰਗ ਨਾਲ ਹੈ ਚਮਨ ਸਾਹਿਬ ਕਹਿੰਦੇ ਨੇ ਕਿ ਇੱਕ ਮੇਰਾ ਦੋਸਤ ਜਿਹਦਾ ਨਾਮ ਹੈ ਘੋਟੂ ਮੱਲ ਉਹ ਚਮਨ ਸਾਹਿਬ ਕੋਲ ਆਉਂਦਾ ਤੇ ਉਹ ਆਂਦਾ ਚਮਨ ਜੀ ਹੁਣ ਮੇਰਾ ਤਾਂਗਾ ਵਾਹੁੰਦਿਆਂ ਜੀ ਅੱਕ ਗਿਆ ਮੇਰਾ ਚਿੱਤ ਕਰਦਾ ਵੀ ਹੁਣ ਮੈਂ ਚੋਣਾਂ ਵਿੱਚ ਖਲੋਵਾਂ ਤੇ ਚੋਣਾਂ ਵਿੱਚ ਜਿੱਤਾਂ ਹੁਣ ਮੈਂ ਕੋਈ ਮੰਤਰੀ ਬਣਾ ਮੈਂ ਕੁਰਸੀ ਤੇ ਬਵਾਂ ਮੈਂ ਉਦਘਾਟਨ ਕਰਾਂ ਮੈਂ ਫੀਤੇ ਕੱਟਾਂ ਮੈਂ ਵੇਖਦਾ ਹਾਂ ਜਿਵੇਂ ਲੋਕ ਠੰਡ ਵਿੱਚ ਉਡੀਕਦੇ ਹੁੰਦੇ ਨੇ ਤੇ ਲੋਕ ਲੇਟ ਆਉਂਦੇ ਨੇ ਮੈਂ ਵੀ ਲੋਕਾਂ ਦੇ ਠੰਡ ਵਿੱਚ ਉਡੀਕਦਿਆਂ ਨੂੰ ਲੇਟ ਆ ਕੇ ਮਿਲਾਂ ਮੈਂ ਵੀ ਫੀਤੇ ਕੱਟਾਂ ਮੈਂ ਵੀ ਉਦਘਾਟਨ ਕਰਾਵਾਂ ਚਮਨ ਸਾਹਿਬ ਲਿਖਦੇ ਨੇ ਕਿ ਮੈਂ ਉਹਨੂੰ ਬੜਾ ਸਮਝਾਇਆ ਇਹ ਬੜਾ ਔਖਾ ਕੰਮ ਹੈ ਇਹ ਲੰਮੀ ਘਾਟੀ ਹੈ ਇਹ ਦੂਰ ਦੀ ਗੱਲ ਹੈ ਲੋਕ ਬੜਾ ਕੁਝ ਸੋਚਦੇ ਨੇ ਐਵੇਂ ਵੋਟਾਂ ਨਹੀਂ ਪਾਉਂਦੇ ਉਹ ਕਹਿੰਦਾ ਚਮਨ ਸਾਹਿਬ ਮੈਨੂੰ ਰੋਕੋ ਨਾ ਮੈਂ ਸਾਰੇ ਢੰਗ ਇਲੈਕਸ਼ਨ ਦੇ ਸਿੱਖ ਲਏ ਨੇ ਮੈਂ ਨੋਟਬੁੱਕ ਉੱਤੇ ਸਭ ਕੁਝ ਲਿਖ ਰਿਹਾ ਮੈਂ ਲੋਕਾਂ ਨੂੰ ਕੀ ਕਹਿਣਾ ਮੈਂ ਲੋਕਾਂ ਨੂੰ ਕੀ ਦੱਸਣਾ ਮੈਂ ਲੋਕਾਂ ਨੂੰ ਕਿਵੇਂ ਭਰਮਾਉਣਾ ਮੈਂ ਲੋਕਾਂ ਨੂੰ ਕਿਵੇਂ ਆਪਣੇ ਪਿੱਛੇ ਲਾਉਣਾ ਮੈਂ ਕਿਵੇਂ ਝੂਠੇ ਲਾਰੇ ਲਾਉਣੇ ਨੇ ਤੇ ਕਿਵੇਂ ਮੈਂ ਲਾਰੇ ਦੇਣੇ ਨੇ ਸਭ ਕੁਝ ਸਿੱਖ ਲਿਆ ਚਮਨ ਸਾਹਿਬ ਕਹਿੰਦੇ ਨੇ ਉਹ ਮੇਰੇ ਰੋਕਦਿਆਂ ਨਾ ਰੁਕਿਆ ਉਹ ਚੋਣਾਂ ਵਿੱਚ ਖਲੋ ਗਿਆ ਉਹ ਚੋਣਾਂ ਵਿੱਚ ਖਲੋਤਾ ਕਿਵੇਂ ਉਹਨੂੰ ਲੋਕਾਂ ਨੇ ਵੋਟਾਂ ਕਿਵੇਂ ਪਾਈਆਂ, ਉਹਨੇ ਚਮਨ ਸਾਹਿਬ ਨਾਲ ਗੱਲਬਾਤ ਕਿਵੇਂ ਕੀਤੀ, ਚਮਨ ਸਾਹਿਬ ਨੇ ਉਹਨੂੰ ਕਿਵੇਂ ਸਮਝਾਉਣ ਦਾ ਯਤਨ ਕੀਤਾ, ਉਹਨੂੰ ਉਹਦੇ ਘਰਦਿਆਂ ਨੇ ਕਿੰਨਾ ਕੁ ਨਵਾਜਿਆ, ਸਾਰਾ ਇਸ ਕਵਿਤਾ ਵਿੱਚ ਨਕਸ਼ਾ ਚਮਨ ਸਾਹਿਬ ਨੇ ਖਿੱਚਿਆ। ਕਿਵੇ ਚਮਨ ਸਾਹਿਬ ਨੂੰ ਸੁਣੋ ਤੇ ਤੁਹਾਨੂੰ ਪਤਾ ਲੱਗੇ ਚਮਨ ਸਾਹਿਬ ਕੌਣ ਨੇ। ਹਾਸਰਸ ਦੇ ਬਾਦਸ਼ਾਹ ਨੇ ਮੇਰੇ ਕੋਲੋਂ ਦੱਸਿਆ ਤੇ ਤੁਹਾਨੂੰ ਇੰਨਾ ਕੋਈ ਦੱਸਿਆ ਨਹੀਂ ਜਾ ਸਕਦਾ। ਕਿਵੇ ਚਮਨ ਸਾਹਿਬ ਨੂੰ ਸੁਣ ਕੇ ਸੱਦ ਕੇ ਸੁਣੋ ਤੇ ਫਿਰ ਮਜ਼ਾ ਆਏਗਾ। ਅੱਜ ਚਮਨ ਸਾਹਿਬ ਦੀ ਲਿਖੀ ਹੋਈ ਕਵਿਤਾ ਸ਼ੌਂਕੀ ਚੋਣਾਂ ਦਾ ਮੈਂ ਯਤਨ ਕਰ ਰਿਹਾ ਹਾਂ ਕਿਸੇ ਚੰਗੇ ਇਸੇ ਸਟੂਡੀਓ ਤੋਂ ਚਮਨ ਸਾਹਿਬ ਦੀ ਕੈਸਟ ਚਮਨ ਦੇ ਮੇਵੇ ਰਿਕਾਰਡ ਹੋਵੇ ਤੇ ਤੁਹਾਡੇ ਤੱਕ ਪਹੁੰਚੇ, ਤੁਸੀਂ ਉਸਦੇ ਖਿਆਲਾਂ ਨੂੰ ਪੂਰਾ ਜਾਣ ਸਕੋ। ਮੈਂ ਦਾਅਵਾ ਕਰਦਾ ਹਾਂ ਕਿ ਹਸਰਸ ਦਾ ਬਾਦਸ਼ਾਹ ਚਮਨ ਸਾਹਿਬ ਤੋਂ ਉੱਪਰ ਹੋਰ ਕੋਈ ਨਹੀਂ। ਅੱਜ ਸੁਣੋ ਚਮਨ ਦੀ ਤੀਸਰੀ ਨਜ਼ਮ ਪੰਜਾਂ ਵਿੱਚੋਂ ਇੱਕ, ਜਿਹੜਾ ਸਗਾਤ ਦੇ ਤੌਰ ਤੇ ਤੋਹਫਾ, ਜਿਹੜਾ ਤੋਹਫਾ ਕੋਈ ਸੱਜਣ ਭੇਜੇ ਨਾ ਉਸ ਨੂੰ ਮੰਨਿਆ ਜਾਂਦਾ, ਇੱਕ ਤੋਹਫਾ ਹੈ ਜੋ ਮੈਂ ਪੇਸ਼ ਕਰ ਰਿਹਾ ਹਾਂ। ਜਰਾ ਪਿਆਰ ਸਤਿਕਾਰ ਨਾਲ ਸੁਣੋ ਚਮਨ ਸਾਹਿਬ ਦੀ ਲਿਖਤ ਸ਼ੌਂਕੀ ਚੋਣਾਂ ਦਾ। ਹੁਕਮ ਹੋਇਆ ਮੈਨੂੰ ਵੀ ਜੋਗੀ ਸਾਹਿਬ ਇਹ ਕਵਿਤਾ ਤੁਸਾਂ ਸੁਣਾਉਣੀ ਹੈ, ਇਸ ਵਾਸਤੇ ਭਾਈ ਮੈਂ ਸੱਜਣ ਦੀ ਲਿਖੀ ਹੋਈ ਕਵਿਤਾ ਪੇਸ਼ ਕਰਨ ਦਾ ਯਤਨ ਕਰਨ ਲੱਗਾ ਹਾਂ। ਮੇਰਾ ਸਾਥ ਸ਼ਾਇਦ ਅੱਜ ਗੁਰਮੁਖ ਸਿੰਘ MA ਅਤੇ ਅਮਰਜੀਤ ਸਿੰਘ ਸੋਢੀ ਦੇ ਰਹੇ ਨੇ, ਇਹ ਹੁਣ ਚੜ੍ਹਦੀ ਮਾਲੀ ਮੁੰਡੇ ਨੇ ਤੇ ਮੈਨੂੰ ਯਾਦ ਆਉਂਦੀ ਹੈ ਨੈਬ ਕੋਟੀਏ ਦੀ। ਨੈਬ ਕੋਟੀਆ ਕਹਿੰਦਾ ਓਏ ਪੁੱਤ ਭਲਵਾਨਾ ਨੈਬ ਕੋਟੀਏ ਦਿਆ, ਅਖੀਰੀ ਪਿਛਲੀ ਉਮਰ ਦੇ ਰਿਕਾਰਡ ਹੀ। ਮੈਂ ਵੀ ਕਹਿੰਦਾ ਓਏ ਪੁੱਤ ਸਰਦਾਰਾ ਸਿਆਂ ਜਾਂ ਪੁੱਤ ਅਮਰਜੀਤ ਸਿਆਂ ਸੋਢੀਆ ਤੇ ਜਾਂ ਪੁੱਤ ਗੁਰਮੁਖ ਸਿੰਘ MA ਇਹ ਅਖੀਰੀ ਪਿਛਲੀ ਉਮਰ ਦੇ ਰਿਕਾਰਡ ਹੀ। ਪਿਆਰ ਸਤਿਕਾਰ ਨਾਲ ਸੁਣੋ।
ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰਾ, ਮਨ ਕੇ ਮਗਰ ਨਾ ਲਗੀਏ ਲਗੀਏ ਪਲਕ ਪਲਕ ਮਨ ਹੋਰ।
ਇੱਕ ਵਾਰ ਸਿਆਲ ਦੀ ਗੱਲ ਹੈ, ਮੈਨੂੰ ਮਿਲਣ ਆਇਆ ਮੇਰਾ ਯਾਰ ਕੋਟੂ, ਇਉਂ ਜਾਪਦਾ ਸੀ ਮਸਲੇ ਖਾਸ ਉੱਤੇ ਕਰਨ ਵਾਸਤੇ ਆਇਆ ਵਿਚਾਰ ਕੋਟੂ।
ਮਿਲਦੇ ਸਾਰ ਕਹਿੰਦਾ ਚਮਨ ਸਾਹਿਬ ਵੀਰਾ, ਨਵੀਂ ਯੋਜਨਾ ਕਰਨ ਨੂੰ ਜੀ ਕਰਦਾ, ਟਾਂਗਾ ਵਾਹੁੰਦਿਆਂ ਗੁਜ਼ਰ ਗਈ ਉਮਰ ਸਾਰੀ, ਹੁਣ ਤੇ ਕਾਰ ਤੇ ਚੜਨ ਨੂੰ ਜੀ ਕਰਦਾ।
ਤੱਪੜ ਕਸਾ ਛੱਡੇ ਹੁਣ ਤੇ ਕੁਰਸੀ ਤੇ ਬਹਿਣ ਨੂੰ ਜੀ ਕਰਦਾ, ਅਤੇ ਢਾ ਕੇ ਕੱਚਿਆਂ ਕੋਠਿਆਂ ਨੂੰ ਕਿਸੇ ਕੋਠੀ ਵਿੱਚ ਰਹਿਣ ਨੂੰ ਜੀ ਕਰਦਾ।
ਤਾਰ ਭਾਸ਼ਣ ਦੇ ਕੇ ਮੰਚ ਉੱਤੇ ਮੇਰਾ ਟੌਰ ਜਮਾਉਣ ਨੂੰ ਜੀ ਕਰਦਾ, ਕੈਂਚੀ ਨਾਲ ਉਦਘਾਟਨ ਦਾ ਕੱਟ ਫੀਤਾ ਮੇਰਾ ਫੋਟੋ ਖਿਚਾਉਣ ਨੂੰ ਜੀ ਕਰਦਾ।
ਅੱਗੇ ਮੂੰਹ ਤੋਂ ਬੋਲਦਾ ਰਿਹਾ ਹਾਂ ਮੈਂ, ਹੁਣ ਤੇ ਮੁੱਖੋਂ ਫਰਮਾਉਣ ਨੂੰ ਜੀ ਕਰਦਾ, ਠੰਡ ਵਿੱਚ ਉਡੀਕਦੇ ਲੋਕ ਹੋਣ ਲੇਟ ਮੇਰਾ ਵੀ ਆਉਣ ਨੂੰ ਜੀ ਕਰਦਾ।
ਕਿਸਮਤ ਦਾਗ ਗਰੀਬੀ ਦੇ ਲਾਏ ਦੇਣੇ ਰਗੜ ਰਗੜ ਕੇ ਧੋਣ ਨੂੰ ਜੀ ਕਰਦਾ, ਸੱਚੀ ਪੁੱਛੇ ਤਾਂ ਐਤਕਾਂ ਚਮਨ ਪਾਊ ਵੋਟਾਂ ਵਿੱਚ ਖਲੋਣ ਨੂੰ ਜੀ ਕਰਦਾ।
ਤੇ ਕੋਠਾ ਵੇਚ ਦੇਣਾ ਕੋਈ ਗੋਟੀ ਗੁਰੂ ਕੇ ਲੰਗਰੂ ਖਾ ਲਵਾਂਗੇ, ਵੋਟਾਂ ਵਿੱਚ ਜੇ ਹੋ ਗਈ ਜਿੱਤ ਮੇਰੀ ਚਾਰ ਦਿਨਾਂ ਵਿੱਚ ਮਾਇਆ ਬਣਾ ਲਵਾਂਗੇ।
ਦੇਸ਼ ਭਗਤ ਪ੍ਰਜਾ ਪਾਲਕ ਲੋਕ ਦਰਦੀ ਇਹੋ ਜਿਹੇ ਬਥੇਰੇ ਨੇ ਹੋਰ ਲੀਡਰ, ਕੀ ਫਰਕ ਆ ਰੇ ਕੋਟੂ ਰਾਮ ਵਰਗਾ, ਇੱਕ ਬਣ ਗਿਆ ਪੈਸੇ ਬਟੋਰ ਲੀਡਰ।
ਬਲੈਕੀਆਂ ਨਾਲ ਰੱਖੂ ਪੰਜੇ ਉਂਗਲਾਂ ਘਿਓ ਵਿੱਚ ਰਹਿੰਦੀਆਂ ਨੇ, ਉਹ ਨੋਟਾਂ ਸਹੁਰਿਆਂ ਦਾ ਏਡਾ ਮੀਂਹ ਪੈਂਦਾ ਹੈ ਜਿੱਦਾਂ ਚੋਰ ਨੂੰ ਜੁੱਤੀਆਂ ਪੈਂਦੀਆਂ ਨੇ।
ਉਸਦੀ ਗੱਲ ਸੁਣ ਕੇ ਏਦਾਂ ਆਖਿਆ ਮੈਂ, ਐਵੇਂ ਰੇਤ ਦੇ ਮਹਿਲ ਬਣਾਈ ਦੇ ਨਹੀਂ, ਸਿਰੋਂ ਗੰਦੀ ਤੇ ਕੰਘੀਆਂ ਨਾ ਜੋੜੇ ਬਾਹਰ ਚਾਦਰੋਂ ਪੈਰ ਲਮਕਾਈ ਦੇ ਨਹੀਂ।
ਕੌਮ ਦਾ ਐਵੇਂ ਨਹੀਂ ਬਣ ਹੁੰਦਾ, ਕੁਝ ਸੋਚਣਾ ਸਮਝਣਾ ਚਾਹੀਦਾ ਏ, ਤੂੰ ਤੇ ਲੀਡਰੀ ਨੂੰ ਏਦਾਂ ਸਮਝਿਆ ਏ ਜਿਵੇਂ ਲੀਡਰੀ ਬਾਟਾ ਸ਼ਰਦਾਈ ਦਾ ਏ।
ਕੋਟੂ ਰਾਮ ਤੜਕੇ ਅੱਗੋਂ ਕਹਿਣ ਲੱਗਾ, ਇੱਕ ਵਾਰ ਤੇ ਕਿਸਮਤ ਅਜਮਾਉਂਗਾ ਮੈਂ, ਜਾਇਦਾਦ ਤੇ ਰਹਿ ਗਈ ਇੱਕ ਪਾਸੇ, ਜਾਨ ਦੀ ਕਵੀ ਦਾ ਤੇ ਲਾਉਂਗਾ ਮੈਂ।
ਕੀ ਬੋਲਣਾ ਤੇ ਕਿੱਦਾਂ ਖਰਚ ਕਰਨਾ, ਦਾ ਸਾਰੇ ਇਲੈਕਸ਼ਨ ਦੇ ਸਿੱਖ ਲੈ ਨੇ, ਕੀ ਕਿਸੇ ਨੂੰ ਕਿਸ ਤਰ੍ਹਾਂ ਆਖਣਾ ਏ, ਨੋਟ ਬੁੱਕ ਉੱਤੇ ਸਾਰੇ ਹੀ ਲਿਖ ਲੈ ਨੇ।
ਮੈਨੂੰ ਮਿਲੂਗਾ ਜੇ ਬਜ਼ੁਰਗ ਕੋਈ, ਉਹਨੂੰ ਗੱਲਾਂ ਦੇ ਨਾਲ ਪਰਵਾਈ ਚੱਲੂ, ਮਿਲੂ ਹਿੰਦੂ ਤੇ ਗੱਜ ਕੇ ਰਾਮ ਬੋਲੂ, ਮਿਲੂ ਸਿੱਖ ਤੇ ਫਤਿਹ ਗਜਾਈ ਚੱਲੂ।
ਇਸ ਗੱਲ ਤੇ ਵੀ ਕੋਈ ਖਰਚ ਆਉਂਦਾ, ਵਾਦੇ ਕਰੀ ਚੱਲੂ, ਲਾਰੇ ਲਾਈ ਚੱਲੂ, ਬੈਠਾ ਸੜਕ ਤੇ ਕੋੜਾ ਵੀ ਮਿਲੂ ਜਿਹੜਾ, ਉਹਦੇ ਪੈਰਾਂ ਤੇ ਸੀਸ ਚੁਕਾਈ ਚੱਲੂ।
ਬਾਹੂ ਮਿਲੂ ਜੇ ਦਫ਼ਤਰ ਦਾ ਰਾਜ ਆਉਂਦਾ, ਉਹਨੂੰ ਕਹੂ ਕਾਨੂੰਨ ਬਦਲਾ ਦਿਆਂਗਾ। ਪੰਜਾਂ ਦਿਨਾਂ ਦੇ ਹਫ਼ਤੇ ਦੀ ਲੋੜ ਕੀ ਏ, ਢਾਈਆਂ ਦਿਨਾਂ ਦਾ ਹਫ਼ਤਾ ਕਰਵਾ ਦਿਆਂਗਾ।
ਕੋਈ ਬੱਜ ਕੇ ਬੈਠ ਸਕਦਾ, ਆਖਿਰ ਦਫ਼ਤਰ ਸਿਨੇਮੇ ਦਾ ਸ਼ੋਅ ਥੋੜਾ ਹੈ, ਨਾਲੇ 10 ਤੋਂ 5 ਦੀ ਲੋੜ ਕੀ ਏ, ਸਮਾਂ ਦਫ਼ਤਰ ਦਾ 12 ਤੋਂ 2 ਥੋੜਾ ਹੈ।
ਮੈਨੂੰ ਬੱਸ ਡਰਾਈਵਰ ਤੇ ਇੰਜ ਆਖੂ, ਅੱਠੇ ਪੈਰ ਭਾਵੇਂ ਪੈਗਲਾ ਛੱਡੋ, ਜੀ ਕਰੇ ਤੇ ਗੱਡੀ ਚਲਾ ਛੱਡੋ, ਜੀ ਕਰੇ ਤੇ ਗੇਰ ਫਸਾ ਛੱਡੋ।
ਮੈਨੂੰ ਛੜਾ ਤੇ ਉਸ ਨੂੰ ਕਹੂੰਗਾ ਮੈਂ, ਜਦੋਂ ਕਹੇਗਾ ਸ਼ੁਹਾਰਾ ਲਿਆ ਦਿਆਂਗਾ। ਕਾਮਯਾਬ ਕਰ ਦਿਓ ਤੁਸੀਂ ਇੱਕ ਵਾਰੀ, ਸ਼ਰਾ ਜੂਨੀਅਰ ਇੱਕ ਬਣਵਾ ਦਿਆਂਗਾ। ਪੜਾਉਣ ਦਾ ਕੀ ਫਾਇਦਾ, ਜਿੰਨਾ ਪਾਸ ਹੋਣਾ ਉਹਨਾਂ ਹੋ ਹੀ ਜਾਣਾ, ਵਾਧੂ ਮਗਜ਼ ਖਪਾਉਣ ਦਾ ਕੀ ਫਾਇਦਾ।
ਟਾਰਾ ਕੁਰਸੀ ਦੇ ਬੈਰ ਛੱਡੋ, ਅਤੇ ਬੱਚਿਆਂ ਤੋਂ ਲੈਸਨ ਸੁਣੀ ਜਾਓ, ਸਬਕ ਮੂੰਹ ਦੇ ਨਾਲ ਪੜ੍ਹਾਈ ਜਾਓ, ਹੱਥਾਂ ਨਾਲ ਸਵੈਟਰ ਵੀ ਬੁਣੀ ਜਾਓ।
ਪਰਸੂਰਾਮ ਗੁਆਂਢੀ ਨੂੰ ਕਹੂੰਗਾ ਮੈਂ, ਤੇਰੀ ਰੱਖਦਿਆਂ ਵੇਖ ਵੇਖ ਬਦਲਾ, ਤੇਰੀ ਰੱਖਦਿਆਂ ਲੇਖ ਬਦਲਾ ਦਿਆਂਗਾ, ਤੇਰੀ ਵਿਗੜੀ ਲੇਖ ਬਦਲਾ ਦਿਆਂਗਾ। ਨੇਤਾ ਬਣਦਿਆਂ ਸਾਰ ਪਿਆਰਿਆ ਓਏ, ਟੈਰਾ ਲੀਨ ਦਾ ਕੱਛਾ ਸਵਾ ਦਿਆਂਗਾ।
ਮਾਰਦਾ ਇਸ ਤਰ੍ਹਾਂ ਜਬਲੀਆਂ, ਲੈ ਬੂਹੇ ਸਿਆਣ ਬੋਲੇ ਢੋ ਕੋਟੂ, ਬੜਾ ਰੋਕਿਆ ਪਰ ਨਾ ਰੁਕਿਆ, ਗਿਆ ਵੋਟਾਂ ਦੇ ਵਿੱਚ ਖਲੋ ਕੋਟੂ।
ਤੁਸੀਂ ਸ਼ਸ਼ਨ ਆਜ਼ਾਦੀ ਦੇ ਜਾਣਦੇ ਹੋ, ਤੁਸੀਂ ਸ਼ੁਗਲ ਇਲੈਕਸ਼ਨ ਦੇ ਜਾਣਦੇ ਹੋ, ਉਦੋਂ ਕਿਸ ਤਰ੍ਹਾਂ ਰੌਣਕਾਂ ਲੱਗਦੀਆਂ ਨੇ, ਹਰਥਾ ਭਾਦੋਂ ਦੀ ਮੱਸਿਆ ਬਣੀ ਹੁੰਦੀ, ਸੁਰਾ ਪਾਣ ਦੀਆਂ ਨਹਿਰਾਂ ਵਗਦੀਆਂ ਨੇ।
ਕਈ ਟੋਲੀਆਂ ਲੋਹੜੀ ਦੀ ਰਾਤ ਵਾਂਗੂ, ਮਗਰ ਵੋਟਾਂ ਦੇ ਢੇਰ ਨਹੀਂ ਗਾਉਂਦੀਆਂ ਨੇ। ਆ ਕਰ ਦਿਆਂਗੇ, ਆ ਕਰ ਦਿਆਂਗੇ, ਸਬਜ ਬਾਗ ਅਨੇਕਾਂ ਵਸਾਉਂਦੀਆਂ ਨੇ।
ਜਿੰਨਾ ਗਲੀਆਂ ਨੇ ਜੱਕਾ ਵੀ ਵੇਖਿਆ ਨਹੀਂ, ਫੇਰ ਉਹਨਾਂ ਅੰਦਰ ਕਾਰਾਂ ਪਾਉਂਦੀਆਂ ਨੇ, ਖੜਾ ਵੇਖ ਕੇ ਰੂੜੀਆਂ ਵਿੱਚ ਟੈਂਪੂ, ਗੱਡਿਆਂ ਤਾਈ ਤਰੇਲੀਆਂ ਆਉਂਦੀਆਂ ਨੇ।
ਜਿਹਦੀ ਚੌਪੜੀ ਲਾਗੋ ਬਿਆਸ ਹੋ ਕੇ, ਕੁੱਤੇ ਲੰਘ ਜਾਂਦੇ ਚੂ ਚੂ ਕਰਕੇ, ਉਸ ਮੰਗ ਤੇ ਤੋਂ ਵੋਟ ਮੰਗਣੇ ਨੂੰ, ਜੀਪਾਂ ਆਉਂਦੀਆਂ ਨੇ ਕੂ ਕੂ ਕਰਕੇ।
ਗਲੀਆਂ ਵਿੱਚ ਜਿਹਨੂੰ ਡੱਬੂ ਭੌਂਕਦੇ ਸਨ, ਬਾਲਕ ਲੰਘਦੇ ਸੀ ਸ਼ੀ ਸ਼ੀ ਕਰਕੇ, ਅੱਜ ਕਾਰ ਚੋਂ ਉਤਰ ਕੇ ਕੋਈ ਬੰਦਾ ਉਹਦੇ ਨਾਲ ਬੋਲੇ ਜੀ ਜੀ ਕਰਕੇ।
ਕਲਾ ਬਾਜੀਆਂ ਹੁੰਦੀਆਂ ਚੋਣ ਦੀਆਂ, ਮਾਮਾ ਕਿਸੇ ਪਾਸੇ, ਮਾਮੀ ਕਿਸੇ ਪਾਸੇ, ਫਰਦੀ ਵੋਟਰਾਂ ਦੀ ਮੈਂ ਕੁਰਬਾਨ ਜਾਵਾਂ, ਸੁਬਾਹ ਕਿਸੇ ਪਾਸੇ, ਸ਼ਾਮੀ ਕਿਸੇ ਪਾਸੇ।
ਭੈਣ ਭਾਈ ਦਾ ਵੱਖਰਾ ਰਾਹ ਹੁੰਦਾ, ਰਤਨਾ ਕਿਸੇ ਪਾਸੇ, ਰਤਨੀ ਕਿਸੇ ਪਾਸੇ, ਦੂਜੀ ਵਾਰ ਨੂੰ ਦੇਣਾ ਹੀ ਸ਼ੁਗਲ ਹੁੰਦਾ, ਪਤੀ ਕਿਸੇ ਪਾਸੇ, ਪਤਨੀ ਕਿਸੇ ਪਾਸੇ।
ਆਇਆ ਦਿਨ ਇਲੈਕਸ਼ਨ ਦਾ ਹੋਈ ਰੌਣਕ, ਪੈਣ ਲੱਗੀਆਂ ਬੇਸ਼ੁਮਾਰ ਵੋਟਾਂ, ਮੰਮੀ ਕਿਸੇ ਪਾਸੇ, ਡੈਡੀ ਕਿਸੇ ਪਾਸੇ, ਪਾਈਆਂ ਕਿਸੇ ਪਾਸੇ, ਬਰਖੁਰਦਾਰ ਵੋਟਾਂ।
ਆਖਰ ਗਿਣਤੀ ਹੋਣੀ ਜਦੋਂ ਆ ਕੇ, ਪਈਆਂ ਕਈਆਂ ਨੂੰ ਕਈ ਹਜ਼ਾਰ ਵੋਟਾਂ, ਪਰ ਕੋਟੂ ਰਾਮ ਵਿਚਾਰੇ ਦੀ ਵਾਹ ਕਿਸਮਤ, ਉਹਦੇ ਡੱਬੇ ਚੋਂ ਨਿਕਲੀਆਂ 4 ਵੋਟਾਂ।
ਕੋਟੂ ਰਾਮ ਆਖੇ ਕੋਟੂ ਪਿਓ ਤਾਈ, ਪਾਪਾ ਕੋਈ ਬੰਦਾ ਡਬਲਾ ਖਾ ਗਿਆ ਏ, 3 ਵੋਟਾਂ ਤੇ ਆਪਣੇ ਕਰਦੀਆਂ ਸੀ, 4ੀ ਵੋਟ ਕਿਹੜਾ ਭੜੂਆ ਪਾ ਗਿਆ ਏ।
ਪਰ ਤੂੰ ਉਹ ਕੀਤਾ ਜਿੱਦਾਂ ਜੀ ਕੀਤਾ,
ਡੈਡੀ ਹੁਣ ਲੋਕੀ ਪਹਿਲਾਂ ਵੇਖਦੇ ਆ, ਕੀ ਕਰੂਗਾ ਤੇ ਪਿੱਛੇ ਕੀ ਕੀਤਾ।
ਹੁਣ ਇੰਤਜ਼ਾਰ ਕਰੋ ਆਉਣ ਵਾਲੀ ਕੈਸਟ ਜੰਗ ਭਗਾਣੀ, ਜਿਹਦੇ ਵਿੱਚ ਗੁਰਮੁਖ ਸਿੰਘ ਐਮਏ ਦੀ ਕਲਮ ਦੇ ਜ਼ੋਰ ਵਿਖਾਏ ਜਾਣਗੇ, ਜੋ 94 ਕਲੀਆ ਛੰਦ ਹੈ ਸਾਰੇ ਕਵੀਸ਼ਰਾਂ ਚੋਂ ਜਿਸਨੇ ਮਾਰ ਕੇ ਮਾਰੇ ਨੇ, ਉਹਦੀ ਉਡੀਕ ਕਰੋ। ਜੇ ਕੋਈ ਅਯੋਗ ਲਫ਼ਜ਼ ਵਰਤਿਆ ਗਿਆ ਹੋਏ ਖਿਮਾ ਕਰੋ। ਸਾਡਾ ਨਵਾਂ ਐਡਰੈਸ ਨੋਟ ਕਰੋ, ਗੋਲਡਨ ਐਵਨਿਊ ਕਲੋਨੀ, ਮਕਸੂਦਾ ਚੌਂਕ ਚੰਦਰ ਕੋਠੀ ਨੰਬਰ 62 ਜੋਗਾ ਸਿੰਘ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।